سری محلہ تیجا کار دوجا چوپدی ایک اونکار ستگور پرساد ایو تن اکھوٹ نان کھوٹ نا جائے پورا ستگور دیا دکھا ستگور کو سد بل جائی گر کرپا ہر من وسائی ایو تن اکھوٹ نان کھٹ نہ جائے پورا ستگور دیا دکھا اپنے ستگور کو سد بل جائی گر کرپا ہر من وسائی سی دھنوت ہر نام لو لائے گر پور ہر تن پر گاسیا ہر کرپا وس من آئے سی دھنوت ہر نام لو لائے گر پور ہر تن پر گاسیا ہر کرپا وس من آئے رہا واہگرو جی کا خالصہ واہگرو جی کی فتح
پرم سنمان یوگ شبد گرو ربی گیان دے ساگر کرپا سنگھ دین دیال سرب کلا سمرتھ صاحب ستگرو شری گرو گرنتھ صاحب پاتشاہ جی دی پاون چرن شرم دے سبھائے مان گرو پیاری گرو سواری سادھ سنگت جیو ستگران دی اپار دیا درشٹی دے صدقہ منکھا جیون دے اے پال سفلے ہو سکن دیوان استھان گردوارا سری منجی صاحب وکھے گرو سنگت دی گگ دوارا ستگران دے حضور دڑ بیٹھن دا سبھاگ سماں پراپت ہویا ہے متا پرتی کی طرح دین دنیا دے مالک صاحب ستگرو شری گرو گرنتھ صاحب پاتشاہ جی نے سچ کھنڈ سری ہرمندر صاحب وکھے پرکاش مان ہو کر کے جو مکھ واک بخشش کیتے ہیں اس دی اتے چل رہی لڑی وار گربانی کتھا آپ جی نے سرون کرنی ہے گرو کی سنگتاں دیش ودیش وچ جڑ بیٹھ کے جے سمیں دی بہت شدت دے نال اڈیق کر دیاں ہن آؤ سب تو پہلا جو ستگرو جی نے سانو مکھ واک بخشش کیتا ہے تناسری راج دے اندر نمانیاں دے مان گرو نتانیاں دے تان گرو نروٹیاں دی اوٹ گرو پربت میران سجان پرکھ سیوا تے سمرن دے مجسمے ستگرو شری گرو امرداس مہاراج جی دے اچارن کیتے ہوئے اے اگمی واک صاحب ستگرو شری گرو گرنتھ صاحب پاتشاہ جی دے پاون انگ 663 اتے 664 تے شوبنیک ہن گریب نواز جی نے اس پاون گر شبد دے دوارا جو پرمیشر دا نام تن ہے نہ مکن والا خزانہ دسیا ਦੁਨਿਆਵੀ ਤੌਰ ਤੇ ਅਸੀਂ ਵੇਖਦੇ ਹਾਂ ਕਿ ਜੇ ਕਿਸੇ ਮਨੁੱਖ ਦੇ ਕੋਲ ਲੱਖਾਂ ਕਰੋੜਾਂ ਅਰਬਾਂ ਹੋਣ, ਇੱਕ ਤਾਂ ਕਦੇ ਵੀ ਉਸ ਮਨੁੱਖ ਨੂੰ ਸੰਤੋਖ ਨਹੀਂ ਆਉਂਦਾ ਔਰ ਨਾ ਹੀ ਇਹ ਆਸ ਰੱਖੀ ਜਾ ਸਕਦੀ ਹੈ ਕਿ ਉਹ ਕਦੇ ਤ੍ਰਿਪਤ ਹੋਵੇਗਾ ਜਾਂ ਜੋ ਕੁਝ ਉਹਦੇ ਕੋਲ ਅੱਜ ਹੈ ਉਹ ਆਉਣ ਵਾਲੇ ਸਮੇਂ ਵਿੱਚ ਵੀ ਉਹਦੇ ਕੋਲ ਇਵੇਂ ਹੀ ਟਿਕਿਆ ਰਹੇਗਾ। ਕਿਉਂਕਿ ਦੁਨਿਆਵੀ ਤੌਰ ਤੇ ਅਸੀਂ ਵੇਖਦੇ ਹਾਂ ਜਿਤਨਾ ਧਨ ਵੱਧਦਾ ਉਨੀ ਭੁੱਖ ਵੱਧਦੀ ਹੈ, ਉਨਾ ਹੀ ਮਨੁੱਖ ਸੰਤੁਸ਼ਟੀ ਤੋਂ ਬਿਨਾਂ ਸੰਤੋਖੀ ਹੋ ਕੇ ਸੰਸਾਰ ਦੇ ਵਿੱਚ ਭਟਕਦਾ ਹੈ। ਬਿਨਾਂ ਸੰਤੋਖ ਨਹੀਂ ਕੋਈ ਰਾਜਾ। ਗਰੀਬ ਨਵਾਜ ਜੀ ਨੇ ਕਿਰਪਾ ਕੀਤੀ ਕਿ ਜਿਹੜਾ ਨਾਮ ਧਨ ਹੈ ਇਹ ਇੱਕ ਤਾਂ ਅਖੁੱਟ ਖਜ਼ਾਨਾ ਹੈ ਜਿਹੜਾ ਮੁੱਕਣ ਵਾਲਾ ਨਹੀਂ, ਇਹਨੂੰ ਰਲ ਮਿਲ ਕੇ ਜਿੰਨਾ ਵੀ ਜਪੀਏ, ਜਿੰਨਾ ਵੀ ਸਿਮਰੀਏ, ਦੂਜਿਆਂ ਦੇ ਭਲੇ ਹਿੱਤ ਜਿੰਨਾ ਵੀ ਦੂਜਿਆਂ ਨੂੰ ਜਪਾਈਏ ਇਹ ਓਨਾ ਹੀ ਹੋਰ ਵੱਧਦਾ ਜਾਂਦਾ, ਇਹਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਆਉਂਦੀ। ਉਸ ਖਜ਼ਾਨੇ ਨੂੰ ਗੁਰੂ ਸ਼ਬਦ ਦਾ ਖਜ਼ਾਨਾ ਕਹਿ ਲਈਏ, ਗੁਰੂ ਗਿਆਨ ਦਾ ਖਜ਼ਾਨਾ ਕਹਿ ਲਈਏ, ਗੁਰਬਾਣੀ ਕੀਰਤਨ ਦਾ ਖਜ਼ਾਨਾ ਕਹਿ ਲਈਏ, ਨਾਮ ਸਿਮਰਨ ਦਾ ਖਜ਼ਾਨਾ ਕਹਿ ਲਈਏ, ਸਤਿਗੁਰਾਂ ਨੇ ਵੱਖਰੇ ਵੱਖਰੇ ਪਰਾਇਆਵਾਚੀ ਸ਼ਬਦ ਜਿਹੜੇ ਨੇ ਉਹ ਵਰਤੇ ਨੇ, ਜਿਵੇਂ ਸ਼ਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਗਰੀਬ ਨਵਾਜ ਜੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੂੰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਦੋਹਤਰੇ ਹੋਣ ਦਾ ਵੀ ਮਾਣ ਪ੍ਰਾਪਤ ਹੈ, ਦੋਹਿਤਾ ਬਾਣੀ ਕਾ ਬੋਹਿਥਾ, ਜਿਨ੍ਹਾਂ ਦਾ ਬਚਪਨ ਗੁਰੂ ਦੀ ਮੱਤ ਦੁਆਰਾ ਪਰਮੇਸ਼ੁਰ ਦੇ ਨਾਲ ਜੁੜਿਆ ਹੋਇਆ ਸੀ। ਭੱਟ ਸਾਹਿਬਾਨ ਨੇ ਬਚਨ ਕਹੇ ਨੇ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਉਹਨਾਂ ਨੂੰ ਜਦੋਂ ਪੁੱਛਿਆ ਕਿ ਸਤਿਗੁਰੂ ਜੀ ਤੁਸੀਂ ਵੱਡੇ ਭਾਗਾਂ ਵਾਲੇ ਜਾਂ ਧਨਵਾਨ ਕਿਵੇਂ ਹੋ, ਤੇ ਗਰੀਬ ਨਵਾਜ ਜੀ ਦਾ ਉੱਤਰ ਸੀ ਹਮ ਧਨਵੰਤ ਭਾਗਠ ਸੱਚ ਨਾਏ। ਜਦੋਂ ਸੱਚੇ ਨਾਮ ਦਾ ਖਜ਼ਾਨਾ ਸਾਡੀ ਜ਼ਿੰਦਗੀ ਵਿੱਚ ਆਉਂਦਾ ਹੈ ਤੇ ਉਸ ਵੇਲੇ ਅਸੀਂ ਧਨਵੰਤ ਭਾਵ ਸ਼ਾਹ ਬਣਦੇ ਹਾਂ। ਉਹ ਜ਼ਿੰਦਗੀ ਦੇ ਵਿੱਚ ਖਜ਼ਾਨਾ ਸਾਨੂੰ ਮਿਲ ਜਾਂਦਾ ਹੈ ਜਿਹੜਾ ਕਦੇ ਮੁੱਕਦਾ ਨਹੀਂ, ਤੇ ਇਹੀ ਹੈ ਵੱਡੇ ਭਾਗਾਂ ਦੀ ਨਿਸ਼ਾਨੀ। ਹਮ ਦਾ ਅਰਥ ਹੈ ਅਸੀਂ ਸਾਰੇ, ਹਮ ਧਨਵੰਤ ਭਾਗਠ, ਭਾਗਠ ਕਹਿੰਦੇ ਨੇ ਭਾਗਾਂ ਵਾਲੇ ਨੂੰ। ਹਮ ਧਨਵੰਤ ਭਾਗਠ ਸੱਚ ਨਾਏ, ਹਰ ਗੁਣ ਗਾਵੈ ਸਹਿ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਕਹਿੰਦੇ ਜਦੋਂ ਮੈਂ ਪਿਉ ਦਾਦੇ ਦੇ ਇਸ ਖਜ਼ਾਨੇ ਨੂੰ ਖੋਲ੍ਹ ਕੇ ਵੇਖਿਆ, ਇੱਕ ਤਾਂ ਦੁਨਿਆਵੀ ਤੌਰ ਤੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਸਤਿਗੁਰੂ ਗੁਰੂ ਅਰਜਨ ਦੇਵ ਜੀ ਦੇ ਦੁਨਿਆਵੀ ਪਿਤਾ ਵੀ ਨੇ ਤੇ ਗੁਰੂ ਪਿਤਾ ਵੀ ਨੇ। ਦੂਸਰੇ ਪਾਸੇ ਜਦੋਂ ਗੁਰੂ ਦੀ ਜਿਹੜੀ ਜੋਤ ਰੂਪੀ ਕੁੱਲ ਚੱਲਦੀ ਹੈ, ਜਿਵੇਂ ਨਾਨਕ ਕੁੱਲ ਨਿੰਮਲ ਅਵਤਰਿਓ ਅੰਗਦ ਲੈਣੈ ਸੰਗ ਹੋ, ਗੁਰੂ ਅਮਰਦਾਸ ਮਹਾਰਾਜ ਉਵੇਂ ਭੱਲਿਆਂ ਦੀ ਕੁੱਲ ਵਿੱਚ ਪ੍ਰਗਟ ਹੋਏ ਨੇ, ਪਰ ਇੱਕ ਕੁੱਲ ਹੈ ਗੁਰੂ ਦੀ ਕੁੱਲ। ਜਿਵੇਂ ਗੁਰੂ ਨਾਨਕ ਸਾਹਿਬ ਜੀ, ਅੱਗੇ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਇਸ ਕੁੱਲ ਨੂੰ ਕਿਹਾ ਗਿਆ ਪਿਉ ਦਾਦੇ ਜੇ ਰਿਹਾ ਪੋਤਾ ਪ੍ਰਵਾਨ। ਗੁਰੂ ਨਾਨਕ ਜੀ ਦਾਦਾ ਜੀ ਨੇ, ਗੁਰੂ ਅੰਗਦ ਦੇਵ ਜੀ ਪਿਤਾ ਜੀ ਨੇ, ਤੇ ਬਿਲਕੁਲ ਅੱਗੇ ਗੁਰੂ ਅਮਰਦਾਸ ਜੀ ਪੋਤਰੇ ਨੇ। ਇਹ ਗੁਰੂ ਕੁੱਲ ਹੈ। ਇਸੇ ਲਈ ਦਸ਼ਮੇਸ਼ ਪਿਤਾ ਜੀ ਨੂੰ ਜਦੋਂ ਪੁੱਛਿਆ ਸਤਿਗੁਰੂ ਜੀ ਤੁਹਾਨੂੰ ਬੇਦੀ ਪਿਆਰੇ ਨੇ, ਤੇਹਣ ਪਿਆਰੇ ਨੇ, ਭੱਲੇ ਜਾਂ ਸੋਢੀ ਪਿਆਰੇ ਨੇ, ਤੇ ਸਾਹਿਬ ਜੀ ਨੇ ਕਿਹਾ ਸੀ ਨਹੀਂ ਮੈਨੂੰ ਖਾਲਸਾ ਪਿਆਰਾ ਹੈ। ਕਿੰਨਾ ਪਿਆਰਾ? ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪੁਰਾਣ। ਜਿਹੜੀ ਗੁਰੂ ਕੁੱਲ ਹੈ, ਭਾਵ ਗੁਰੂ ਨਾਨਕ ਸਾਹਿਬ ਜੀ ਤੋਂ ਜਿਹੜੀ ਗੁਰੂ ਕੁੱਲ ਸ਼ੁਰੂ ਹੋਈ ਤੇ ਉਸ ਕੁੱਲ ਦੇ ਜਿਹੜੇ ਵਾਰਸ ਨੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ, ਇਵੇਂ ਪੜਪੋਤਰੇ ਨੇ, ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਨੇ ਕਿ ਜਦੋਂ ਅਸੀਂ ਪਿਓ ਦਾਦੇ ਦਾ ਇਹ ਖਜ਼ਾਨਾ ਖੋਲ੍ਹ ਕੇ ਵੇਖਿਆ, ਲੋਕੀ ਦੁਨਿਆਵੀ ਪਿਤਾ ਦਾ, ਦੁਨਿਆਵੀ ਦਾਦੇ ਦਾ, ਪੜਦਾਦੇ ਦਾ ਖਜ਼ਾਨਾ ਖੋਲ੍ਹ ਕੇ ਵੇਖਦੇ ਨੇ, ਪਰ ਜਿਹੜਾ ਗੁਰੂ ਪਿਤਾ ਨੇ ਸਾਨੂੰ ਗੁਰਬਾਣੀ ਦਾ ਨਾਮ ਦਾ ਖਜ਼ਾਨਾ ਬਖਸ਼ਿਸ਼ ਕੀਤਾ। ਸਭ ਕਹਿੰਦੇ ਰਤਨ ਲਾਲ ਜਾਂਕਾ ਕਸ਼ੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੈ ਖਰਚੈ ਰਲ ਮਿਲ ਭਾਈ। ਆਮ ਕਰਕੇ ਜਦੋਂ ਇਹ ਤੁਕ ਕਈ ਵਾਰ ਬਿਨਾਂ ਧਿਆਨ ਦਿੱਤਿਆਂ ਪੜ੍ਹੀ ਜਾਂਦੀ ਹੈ ਤੇ ਕਈ ਇਹਨੂੰ ਖਾਵੋ ਖਰਚੋ ਪੜ੍ਹਦੇ ਨੇ, ਨਹੀਂ ਇੱਥੇ ਪਾਠ ਹੈ ਖਾਵੈ ਖਰਚੈ ਰਲ ਮਿਲ ਭਾਈ, ਕਿਉਂਕਿ ਕਈ ਤੁਕਾਂ ਜਿਹੜੀਆਂ ਨੇ ਉਹ ਜਿਵੇਂ ਪੱਕੀਆਂ ਕਰ ਲਈਆਂ, ਰੱਟ ਲਈਆਂ ਤੇ ਸੁਭਾਵਕ ਹੀ ਕਹਿ ਦਿੱਤਾ ਜਾਂਦਾ ਖਾਵੋ ਖਰਚੋ, ਨਹੀਂ ਖਾਵੈ ਖਰਚੈ ਰਲ ਮਿਲ ਭਾਈ, ਟੋਟ ਨਾ ਆਵੈ ਵਾਧੋ ਜਾਈ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨਾ ਲਿਆ ਰਲਾਏ। ਗਰੀਬ ਨਵਾਜ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ ਸੀ ਧਨਵਾਨ ਭਾਗਾਂ ਵਾਲੇ ਇਸ ਕਰਕੇ ਹਾਂ ਕਿਉਂਕਿ ਸਾਡੇ ਕੋਲ ਪਿਓ ਦਾਦੇ ਦਾ ਇਹ ਖਜ਼ਾਨਾ ਹੈ, ਜਿਹਨੂੰ ਜਿੰਨਾ ਵੀ ਰਲ ਮਿਲ ਕੇ ਖਾਵਾਂਗੇ ਖਰਚਾਂਗੇ, ਅੱਗੇ ਇੱਕ ਦੂਸਰੇ ਨਾਲ ਮਿਲ ਕੇ ਜਪਾਂਗੇ ਜਪਾਵਾਂਗੇ, ਇਹਦੇ ਵਿੱਚ ਟੋਟ ਨਹੀਂ ਆਉਂਦੀ, ਇਹ ਵੱਧਦਾ ਹੀ ਜਾਂਦਾ। ਤੇ ਜਿਹਨਾਂ ਨੂੰ ਡਰ ਹੁੰਦਾ ਉਹ ਫਿਰ ਕੰਨਾਂ ਵਿੱਚ ਲੁਕੋ ਕੇ ਦੱਸਦੇ ਨੇ ਵੀ ਅੱਗੇ ਕਿਸੇ ਨੂੰ ਨਾ ਦੱਸਿਓ, ਵੀ ਜਿਵੇਂ ਕਿਤੇ ਛੂਤ ਛਾਤ ਦੀ ਬਿਮਾਰੀ ਹੋਵੇ ਵੀ ਗਾਂਹ ਨਾ ਕਿਸੇ ਨੂੰ ਲੱਗ ਜੇ। ਸਾਹਿਬ ਕਹਿੰਦੇ ਨਹੀਂ, ਇੱਥੇ ਤਾਂ ਦੀਪਕ ਤੇ ਦੀਪਕ ਪ੍ਰਗਾਸਿਆ, ਗੁਰੂ ਨਾਨਕ ਸਾਹਿਬ ਜੀ ਤੋਂ ਜਾਗ ਲੱਗੀ ਭਾਈ ਭਗੀਰਥ ਜੀ ਨੂੰ, ਤੇ ਭਾਈ ਭਗੀਰਥ ਜੀ ਤੋਂ ਅੱਗੇ ਭਾਈ ਮਨਸੁਖ ਰੂਪੀ ਦੀਵਾ ਜਗਿਆ, ਤੇ ਭਾਈ ਮਨਸੁਖ ਜੀ ਜਿਨ੍ਹਾਂ ਨੇ ਜਾ ਕੇ ਸੰਗਲਾ ਦੀਪ ਜਿਹੜਾ ਰਾਜਾ ਸ਼ਿਵ ਨਾਭ ਸੀ ਉਹਨੂੰ ਰੱਬੀ ਗਿਆਨ ਨਾਲ ਸ਼ਰਸ਼ਾਰ ਕੀਤਾ, ਤੇ ਸਿੱਖੀ ਇਵੇਂ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਪ੍ਰਫੁੱਲਤ ਹੁੰਦੀ ਗਈ, ਇੱਕ ਤੋਂ ਦੂਜਾ, ਦੂਜੇ ਤੋਂ ਤੀਜਾ। ਗੁਰੂ ਗਰੀਬ ਨਵਾਜ ਜੀ ਨੇ ਜਿਹੜੀ ਦਾਤ ਪੰਜਾਂ ਪਿਆਰਿਆਂ ਨੂੰ ਬਖਸ਼ਿਸ਼ ਕੀਤੀ ਤੇ ਕਿਹਾ ਅੱਗੇ ਇਹ ਅੰਮ੍ਰਿਤ ਦੀ ਦਾਤ, ਇਹ ਗੁਰਮੰਤਰ, ਇਹ ਮੂਲ ਮੰਤਰ, ਨਾਮ ਦੀ ਦਾਤ ਤੁਸੀਂ ਅੱਗੇ ਸੰਗਤਾਂ ਨੂੰ ਵੰਡ ਸਕਦੇ ਹੋ, ਕਿਉਂਕਿ ਜਿੰਨੀ ਵੰਡੋਗੇ, ਜਿੰਨੀ ਰਲ ਮਿਲ ਕੇ ਖਰਚੋਗੇ ਖਾਵੋਗੇ, ਇਹਦੇ ਵਿੱਚ ਟੋਟ ਕੋਈ ਨਹੀਂ ਆਉਂਦਾ, ਇਹ ਤਾਂ ਹਮੇਸ਼ਾ ਖਜ਼ਾਨਾ ਜਿਹੜਾ ਇਹ ਵਧਣ ਵਾਲਾ ਹੈ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਨੇ ਜਦੋਂ ਨਾਮ ਧੰਨ ਦੇ ਖਜ਼ਾਨੇ ਦੀ ਗੱਲ ਕੀਤੀ ਵੀ ਇਹ ਮਿਲਦਾ ਕਿਵੇਂ ਆ, ਤੇ ਸਤਿਗੁਰੂ ਜੀ ਨੇ ਸਪਸ਼ਟ ਕੀਤਾ, ਹਰ ਧਨ ਰਤਨ ਜਵੇਹਰ ਮਾਣਕ, ਹਰ ਧਨੈ ਨਾਲ ਅੰਮ੍ਰਿਤ ਵੇਲਾ ਵੱਟੈ, ਹਰ ਭਗਤੀ ਹਰ ਲਿਵਲਾਈ। ਹਰ ਧਨ ਅੰਮ੍ਰਿਤ ਵੇਲਾ ਵੱਟੈ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਖੁੱਟੈ ਨਾਹੀਂ। ਵੀ ਇਹ ਜਿਹੜਾ ਖਜ਼ਾਨਾ ਇਹ ਭਗਤ ਜਨ ਜਦੋਂ ਖਾਂਦੇ ਨੇ, ਖਰਚਦੇ ਨੇ, ਵਰਤਦੇ ਨੇ, ਇਹ ਕਦੇ ਵੀ ਨਖੁੱਟਦਾ ਨਹੀਂ, ਭਾਵ ਮੁੱਕਦਾ ਨਹੀਂ, ਤੇ ਨਾ ਇਸ ਖਜ਼ਾਨੇ ਨੂੰ ਕੋਈ ਡਰ ਹੈ ਵੀ ਨਾਮ ਧਨ ਕੋਈ ਚੁਰਾ ਲਵੇਗਾ, ਕੋਈ ਪਾਣੀ ਵਿੱਚ ਡੋਬ ਦੇਵੇਗਾ, ਕੋਈ ਅੱਗ ਵਿੱਚ ਸਾੜ ਦੇਵੇਗਾ। ਸਾਹਿਬ ਕਹਿੰਦੇ ਇਹਨੂੰ ਕਿਸੇ ਤਰ੍ਹਾਂ ਨਾ ਚੁਰਾਇਆ ਜਾ ਸਕਦਾ, ਨਾ ਕੋਈ ਇਹਨੂੰ ਲੁੱਟ ਕੇ ਲਿਜਾ ਸਕਦਾ, ਕਿਉਂਕਿ ਹਰ ਧਨ ਨਿਰਭਉ ਸਦਾ ਸਦਾ ਅਸਤਰ ਹੈ ਸਾਚਾ। ਇਹੋ ਹਰ ਧਨ ਅਗਨੀ, ਗਰੀਬ ਨਵਾਜ ਜੀ ਨੇ ਕਿਰਪਾ ਕੀਤੀ ਤਸਕਰ ਹੈ, ਪਾਣੀ ਹੈ, ਜਮਦੂਤ ਹੈ, ਕਿਸੇ ਕਾ ਗਵਾਇਆ ਨਾ ਜਾਈ, ਕਿਉਂਕਿ ਹਰ ਧਨ ਕੋ ਉਚੱਕਾ ਨੇੜ ਨਾ ਆਵਈ, ਜਮ ਜਗਾਤੀ ਡੰਡ ਨਾ ਲਗਾਈ। ਕੋਈ ਜਿਵੇਂ ਚੀਜ਼ ਚੁੱਕ ਕੇ ਭੱਜ ਜਾਂਦਾ ਕੋਈ, ਤੇ ਉਹਨੂੰ ਉਚੱਕਾ ਕਿਹਾ ਜਾਂਦਾ ਜਿਹੜਾ ਚੁੱਕ ਕੇ ਭੱਜੇ। ਸਾਹਿਬ ਕਹਿੰਦੇ ਇਹ ਨਾਮ ਧਨ ਕੋਈ ਤੁਹਾਡੇ ਤੋਂ ਖੋਹ ਕੇ ਕੋਈ ਚੁੱਕ ਕੇ ਭੱਜ ਨਹੀਂ ਸਕਦਾ, ਕਿਉਂਕਿ ਇਹ ਤੁਹਾਡੀ ਆਤਮਾ ਦੇ ਵਿੱਚ ਖਜ਼ਾਨਾ ਟਿਕਣਾ, ਤੇ ਇਹਨੂੰ ਚੋਰ ਚੁਰਾ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ, ਇਹਨੂੰ ਪਾਣੀ ਡੋਬ ਨਹੀਂ ਸਕਦਾ। ਜਿਵੇਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਜਗਤ ਨੂੰ ਇੱਕ ਪਾਣੀ ਦੇ ਬੁਲਬਲੇ ਦੀ ਤਰ੍ਹਾਂ ਦੱਸਿਆ, ਧੂਏ ਦੇ ਪਹਾੜ ਦੀ ਤਰ੍ਹਾਂ ਦੱਸਿਆ, ਬਾਲੂ ਦੀ ਰੇਤ ਦੀ ਕੰਧ ਵਾਂਗ ਦੱਸਿਆ, ਅੱਜ ਕੱਲ੍ਹ ਦੇ ਵਿੱਚ ਬਿਨਸੰਹਾਰ ਕਿਹਾ। ਪਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਇਸ ਗੱਲ ਨਾਲ ਸਹਿਮਤ ਨੇ, ਹਰ ਜਸ ਰੇ ਮਨਾ ਗਾਏ ਲੈ ਜੋ ਸੰਗੀ ਹੈ ਤੇਰੋ, ਨਾਮ ਰਹੋ ਸਾਧੂ ਰਹੋ ਰਹੋ ਗੁਰਗੋ ਬਿੰਦ। ਗਰੀਬ ਨਵਾਜ ਜੀ ਨੇ ਪਰਮੇਸ਼ੁਰ ਦੇ ਨਾਮ ਨੂੰ ਸਦਾ ਥਿਰ ਰਹਿਣ ਵਾਲਾ ਦੱਸਿਆ ਹੈ। ਹੁਣ ਰਹਾਉ ਦੇ ਬੰਦ ਵੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਨੇ ਕਿ ਭਾਈ ਅਸਲ ਧਨਵੰਤ, ਅਸਲ ਸ਼ਾਹ ਜਿਹੜੇ ਨੇ ਉਹ ਨੇ ਜਿਨ੍ਹਾਂ ਨੇ ਪਰਮੇਸ਼ੁਰ ਦੇ ਨਾਮ ਨਾਲ ਲਿਵ ਜੋੜ ਲਈ, ਪ੍ਰਭੂ ਦੇ ਨਾਮ ਨਾਲ ਜਿਨ੍ਹਾਂ ਨੇ ਸੁਰਤ ਜੋੜੀ ਹੈ,
ਉਹ ਅਸਲ ਵਿੱਚ ਧਨਵਾਨ ਨੇ, ਉਹ ਅਸਲ ਵਿੱਚ ਇੰਝ ਕਹਿ ਲਈਏ ਕਿ ਸ਼ਾਹੂਕਾਰ ਨੇ। ਜਿਵੇਂ ਹੁਣ ਅਸੀਂ ਦੁਨਿਆਵੀ ਤੌਰ 'ਤੇ ਵੇਖਦੇ ਹਾਂ ਕਿ ਭਗਤ ਨਾਮਦੇਵ ਜੀ ਛਿੰਬਿਆਂ ਦੀ ਕੁੱਲ ਵਿੱਚ ਪੈਦਾ ਹੋਏ ਸਨ, ਉਹਨਾਂ ਨੇ ਇਹ ਗੱਲ ਆਪ ਪ੍ਰਵਾਨ ਕੀਤੀ ਹੈ ਕਿ ਮੇਰੇ ਕੋਲ ਰਹਿਣ ਵਾਸਤੇ ਇੱਕ ਸਧਾਰਨ ਜੀ ਛੰਨ ਸੀ, ਮੈਂ ਕੱਪੜਿਆਂ ਨੂੰ ਛਾਪ ਲਾ ਕੇ, ਕੱਪੜਿਆਂ ਨੂੰ ਰੰਗ ਕੇ ਜਾਂ ਕੈਂਚੀ ਨਾਲ ਕੱਟਣਾ, ਸੂਈ ਧਾਗੇ ਨਾਲ ਸਿਉਣਾ, ਇਹ ਮੇਰਾ ਪਿਤਾ ਪੁਰਖੀ ਕੰਮ। ਪਰ ਜਦੋਂ ਭਗਤ ਨਾਮਦੇਵ ਜੀ ਨੇ ਪਰਮੇਸ਼ੁਰ ਦੀ ਸੁਰਤ ਜੋੜੀ ਤੇ ਜਿਹੜੇ ਭਗਤ ਨਾਮਦੇਵ ਜੀ ਨੂੰ ਲੋਕੀ ਗਰੀਬ ਆਖਦੇ ਸਨ, ਅੱਧੀ ਕੌਡੀ ਦਾ ਸ਼ਬਦ ਵਰਤਿਆ, ਤੇ ਸਾਹਿਬ ਦੇ ਬਚਨ ਨੇ ਨਾਮ ਦਿਓ ਇੰਨੀ ਉੱਚੀ ਅਵਸਥਾ ਦੇ ਧਾਰਨੀ ਬਣ ਗਏ ਕਿ ਆਡ ਦਾਮ ਕੋ ਸ਼ੀਪਰੋ ਹੋਇਓ ਲਖੀਣਾ, ਜਿਵੇਂ ਅੱਧੀ ਕੌਡੀ ਦਾ ਕੋਈ ਲੱਖਾਂ ਪਤੀ ਬਣ ਜਾਵੇ। ਕਿਉਂਕਿ ਸ਼ਰਮ ਕਰਤੇ ਦਮ ਆਡ ਕੋ ਤੇ ਗਨੀ ਧਨੀਤਾ, ਉਹ ਧਨੀਤਾ ਧਨਵਾਨ ਗਿਣੇ ਜਾਂਦੇ ਨੇ ਜਿਹੜੇ ਅੱਧੀ ਕੌਡੀ ਲਈ ਯਤਨ ਕਰਦੇ ਸਨ। ਉਹਨਾਂ ਦੇ ਕੋਲ ਇੰਨੀ ਉੱਚੀ ਆਤਮਕ ਅਵਸਥਾ ਆ ਜਾਂਦੀ ਹੈ ਕਿ ਵੱਡੇ ਵੱਡੇ ਧਨਾੜ, ਵੱਡੇ ਵੱਡੇ ਸ਼ਾਹੂਕਾਰ ਵੀ ਗਲ ਵਿੱਚ ਪੱਲਾ ਪਾ ਕੇ ਆਖਦੇ ਨੇ ਹਮ ਅਵਗੁਣ ਭਰੇ ਏਕ ਗੁਣ ਨਾਹੀ। ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਆਪਣੀ ਹੋਣਹਾਰ ਸੁਪੁੱਤਰੀ ਬੀਬੀ ਭਾਨੀ ਜੀ ਦਾ ਰਿਸ਼ਤਾ ਕਰਨ ਲੱਗੇ ਤੇ ਮਾਤਾ ਜੀ ਨੇ ਪੁੱਛਿਆ ਵੀ ਇਸ ਬਾਲਕ ਦੇ ਮਾਤਾ ਪਿਤਾ ਨਹੀਂ ਹੈ, ਇਹਦਾ ਕੋਈ ਆਪਣਾ ਘਰ ਨਹੀਂ ਹੈ, ਇਹ ਨਾਨਕੇ ਘਰ ਰਹਿੰਦਾ ਹੈ, ਇਹਦੇ ਕੋਲ ਦੋ ਵਖਤ ਦੀ ਖਾਣ ਵਾਸਤੇ ਰੋਟੀ ਦਾ ਵੀ ਪ੍ਰਬੰਧ ਨਹੀਂ, ਵਰਤਣ ਲਈ ਧਨ ਵੀ ਨਹੀਂ, ਤੇ ਮੇਰੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਸੀ ਕਿ ਇੱਕ ਦਿਨ ਇਹਦੇ ਨਾਮ ਤੇ ਏਡਾ ਵੱਡਾ ਲੰਗਰ ਲੱਗੇਗਾ ਕਿ ਦੁਨੀਆਂ ਦੇ ਕਿਸੇ ਕੋਨੇ ਵਿੱਚੋਂ ਕੋਈ ਭੁੱਖਾ ਆਵੇ ਤੇ ਉਹ ਇੱਥੇ ਆ ਕੇ ਤ੍ਰਿਪਤ ਹੋਵੇਗਾ। ਵੱਡੇ ਵੱਡੇ ਧਨਾੜ, ਵੱਡੇ ਵੱਡੇ ਦੁਕਾਨਦਾਰ, ਵੱਡੇ ਵੱਡੇ ਵਪਾਰੀ ਆਪਣਾ ਕਾਰੋਬਾਰ ਸ਼ੁਰੂ ਕਰਨ ਤੋਂ ਪਹਿਲਾਂ ਵੱਡੇ ਵੱਡੇ ਮਾਇਆਧਾਰੀ ਇਹਦੇ ਦਰ ਤੇ ਆ ਕੇ ਨੱਕ ਰਗੜਿਆ ਕਰਨਗੇ, ਗਲ ਵਿੱਚ ਪੱਲਾ ਪਾ ਕੇ ਆਖਿਆ ਕਰਨਗੇ ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁੱਤ ਦਾਰਾ ਸੁਨ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਹੁਣ ਦੁਨਿਆਵੀ ਤੌਰ ਤੇ ਅਸੀਂ ਵੇਖਦੇ ਹਾਂ ਕਿ ਜਿਹੜਾ ਬੰਦਾ ਧਨਾੜ ਹੋਵੇ, ਜਦੋਂ ਕੋਈ ਗਰੀਬ ਉਹਦੇ ਕੋਲ ਜਾਂਦਾ ਹੈ ਨਾ, ਤੇ ਉਹ ਅੱਗੇ ਪਿੱਠ ਕਰਕੇ ਬਹਿ ਜਾਂਦਾ ਵੀ ਮੈਂ ਇਹਦੇ ਕੋਲ ਕੀ ਲੈਣਾ, ਤੇ ਜਦੋਂ ਕੋਈ ਧਨਵਾਨ ਕਿਸੇ ਗਰੀਬ ਦੇ ਘਰ ਜਾਂਦਾ ਹੈ ਤੇ ਉਹ ਬੜਾ ਉਹਦਾ ਆਦਰ ਕਰਦਾ। ਪਰ ਭਗਤ ਕਬੀਰ ਸਾਹਿਬ ਜੀ ਨੇ ਇਹ ਗੱਲ ਦਾ ਨਿਰਣਾ ਦਿੱਤਾ, ਕਹਿਣ ਲੱਗੇ ਇਹ ਨਿਰਧਨ ਤੇ ਸਰਦਨ ਇਹ ਦੋਵੇਂ ਸਕੇ ਭਰਾ ਨੇ, ਮਾਲਕ ਦੇ ਪੈਦਾ ਕੀਤੇ ਨੇ, ਔਰ ਪ੍ਰਭੂ ਦੀ ਇਸ ਕਲਾ ਨੂੰ ਮੇਟਿਆ ਨਹੀਂ ਜਾ ਸਕਦਾ, ਕਿਉਂਕਿ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ। ਜਿਵੇਂ ਹੁਣ ਸਾਡਾ ਸਰੀਰ ਹੈ ਤੇ ਸਰੀਰ ਦੇ ਸਾਰੇ ਅੰਗ ਬਰਾਬਰ ਨੇ ਨਾ, ਤੇ ਜੇ ਕੋਈ ਕਵੇ ਵੀ ਸਾਡਾ ਬਸ ਸਿਰ ਹੀ ਮਹਾਨ ਹੈ, ਨਹੀਂ, ਪੈਰਾਂ ਨੂੰ ਸੱਟ ਲੱਗੇ ਤੇ ਸਭ ਤੋਂ ਪਹਿਲਾਂ ਬੰਦਾ ਸਿਰ ਭਰਨੇ ਥੱਲੇ ਡਿੱਗਦਾ, ਸਭ ਤੋਂ ਸ੍ਰੇਸ਼ਟ ਪੈਰ ਨੇ। ਇਸੇ ਕਰਕੇ ਜੇ ਕੋਈ ਕਿਸੇ ਦਾ ਅਦਬ ਕਰੇ ਤੇ ਉਹ ਸਿਰ ਨੂੰ ਮੱਥਾ ਨਹੀਂ ਟੇਕਦਾ, ਪੈਰਾਂ ਨੂੰ ਮੱਥਾ ਟੇਕਦਾ। ਆਕਾਸ਼ ਉੱਪਰ ਹੈ, ਧਰਤੀ ਥੱਲੇ ਆ, ਤੇ ਭਾਈ ਗੁਰਦਾਸ ਜੀ ਕਹਿੰਦੇ ਜੈਸੇ ਪੰਚੋ ਤੱਤ ਵਿਖੈ ਬਸਦਾ ਨਵਨ ਮਨ, ਤਾਹੀ ਤੇ ਉਪ ਤਾਹੀ ਮੈਂ ਸਮਾਤ ਹੈ। ਧਰਤੀ ਨੀਵੀ ਹੈ ਤੇ ਧਰਤੀ ਨੂੰ ਏਡੀ ਵਡਿਆਈ ਮਿਲੀ ਕਿ ਸਭ ਕੁਝ ਧਰਤੀ ਤੋਂ ਪੈਦਾ ਹੁੰਦਾ ਤੇ ਧਰਤੀ ਵਿੱਚ ਹੀ ਸਮਾ ਜਾਂਦਾ, ਆਕਾਸ਼ ਕੋਲ ਤੇ ਕੱਖ ਵੀ ਨਹੀਂ। ਇਸੇ ਤਰ੍ਹਾਂ ਜੇ ਸਾਨੂੰ ਕੋਈ ਕਵੇ ਵੀ ਆ ਇੱਕੋ ਮਿੱਟੀ ਤੋਂ ਇੱਟਾਂ ਤਿਆਰ ਕੀਤੀਆਂ, ਇੱਕੋ ਆਵੇ ਵਿੱਚ ਪੱਕੀਆਂ, ਇੱਕੋ ਭੱਠੇ ਵਿੱਚ ਪੱਕ ਕੇ, ਇਹਨਾਂ ਨੂੰ ਬਣਾਉਣ ਵਾਲਾ ਵੀ ਇੱਕੋ ਹੀ ਹੈ, ਤੇ ਆਹ ਇੱਟਾਂ ਦਾ ਢੇਰ ਲੱਗਾ ਤੇ ਤੁਸੀਂ ਮਕਾਨ ਬਣਾਉਣਾ, ਪਰ ਬੇਇਨਸਾਫੀ ਨਹੀਂ ਕਰਨੀ, ਸਾਰੀਆਂ ਇੱਟਾਂ ਇੱਕੋ ਥਾਂ ਤੇ ਲਾਉਣੀਆਂ ਨੇ, ਤੇ ਆਪਾਂ ਕਵਾਂਗੇ ਫਿਰ ਨਹੀਂ ਮਕਾਨ ਬਣਦਾ। ਇਹ ਠੀਕ ਹੈ ਕਿ ਸਾਰੀਆਂ ਇੱਟਾਂ ਦੀ ਮਿੱਟੀ ਇੱਕ ਹੈ, ਇੱਕੋ ਸੰਚੇ ਵਿੱਚ ਬਣੀਆਂ ਨੇ, ਇੱਕੋ ਨੇ ਬਣਾਈਆਂ ਨੇ, ਇੱਕੋ ਆਵੇ ਵਿੱਚ ਪੱਕੀਆਂ ਨੇ, ਪਰ ਜੇ ਮਕਾਨ ਬਣਾਉਣਾ ਤੇ ਇੱਕ ਇੱਟ ਫਿਰ ਥੱਲੇ ਲਾਉਣੀ ਪਵੇਗੀ ਤੇ ਇੱਕ ਇੱਟ ਸਭ ਤੋਂ ਉੱਪਰ ਬਨੇਰੇ ਤੇ। ਪਰ ਸਾਡੀ ਮੂਰਖਤਾ ਇਹ ਹੈ ਕਿ ਅਸੀਂ ਬਨੇਰੇ ਵਾਲੀ ਇੱਟ ਨੂੰ ਵੱਡਾ ਸਮਝੀ ਬੈਠੇ ਹਾਂ, ਥੱਲੇ ਵਾਲੀ ਇੱਟ ਮਹਾਨ ਹੈ ਜਿਹਦੇ ਤੇ ਸਾਰਾ ਮਕਾਨ ਖੜਾ। ਜਦੋਂ ਇਸ ਗੱਲ ਦੀ ਸਮਝ ਆਵੇਗੀ ਨਾ कि अज की अमीरी गरीबी के आसरे खड़ी है, फिर कौन गरीब तो कौन अमीर, फिर समझ आएगी कि जिस पैरों से सिर खड़ा वह पैर महान ने, क्योंकि मेरे गरीब नवाज जी ने जिक्र किया कह लगे इनू कदे कोई मेट नहीं सकता। परमात्मा की रचना इवें है कि एक गरीब है तो एक अमीर है। भगत कबीर साहब जी ने जिक्र किया कह लगे निर्धन आदर कोई ना दे, लाख जतन करे उचित ना धरे, जो निर्धन सरदन कह जाए आगे बैठा पीठ फराए। कहिंदा मेरे को टाइम ही नहीं, तू पहला अपॉइंटमेंट नहीं लई मैनू दस्या नहीं, पर कहिंदे जो सरदन निर्धन कह जाए दिया आदर लिया बुलाए, निर्धन सरदन दोनों भाई प्रभ की कला ना मिटी जाई। कोई माई का लाल कहे कि मैं सारिया गरीब बना देना या सारिया अमीर कर देना, कहिंदे ये हो ही नहीं सकता, परमात्मा की यह रचना है। निर्धन सरदन दोनों भाई प्रभ की कला ना मेटी जाई। पर अगे एक भगत कबीर साहब ने निर्णा दिता है, कह कबीर निर्धन है सोई जानकै हिरदै नाम ना हुई। इन्हां दोवां विच्चों असल विच निर्धन वह है जिहदे हिरदे विच परमेश्वर का नाम नहीं। जिनका पल्लै धन वसै तिनका नाउ फकीर, जिन्हां दे पल्ले केवल धन है वह फकीर ने, वह कंगाल ने, वह गरीब ने। जिनका हिरदै तू वसै ते नर गुणी गहीर, वह गुणवान ने असल विच वह धनवान ने जिन्हां दे हिरदे विच हे प्रभु जी तुसीं वसदे हो। यही कारण कि अज लोग धरती दे टुकड़े की खातर सोने चांदी की खातर अपना धर्म ईमान अणख सब कुछ वेच दिंदे ने, पर जिन्हां नूं समझ आ जावे कि धर्म बड़ा कीमती है, ईमान बड़ा कीमती है, जिन्हां नूं समझ आ जावे नाम धन दे बराबर होर कोई नहीं। ते गुरु रामदास महाराज जी ने बचन कहे कहण लगे जिन शरदा राम नाम लागी, तिन अवर दूजा अवर ना पाया राम। उन्हां नूं होर कुछ जिंदगी विच पाउंदा नहीं। जे धरती सब कंचन कर दीजै, कहण लगे जे उन्हां दे सामने कोई सोने की धरती बना के भी रख दे तो वह कदे उस पासे वल ध्यान नहीं दिंदे, क्योंकि उन्हां दी जिंदगी विच परमेश्वर का नाम जिहड़ा है सब तो श्रेष्ठ है। जदों गुरु रामदास महाराज जी का रिश्ता बीबी भानी जी नाल होया तो असीं वेखदे हां कि यह सहुरे दमाद वाला रिश्ता सी, ते जदों धन गुरु अमरदास महाराज जी ने गुरु रामदास महाराज जी नूं पुछया पुरखा कोई मंग, ते कहण लगे हर प्रभ मेरे बाबुला, हर देवो दान मैं दाजो, हर कपड़ा हर शोभा देवो जित सवरै मेरा काजो। मैनू नाम का कपड़ा दे, नाम का दाज दे, जिहदे नाल मेरा काज सवर जाए, मेरी पत रह सके। इस करके असीं पढ़दे हां प्रेम पटोला तैंशै बुत्ता ढक्कण तू पत मेरी। यह जिहड़ा नाम रूपी कपड़ा है ना, इहदे नाल पत ढक्की जाती है, पत बचती है। तो गरीब नवाज ने कृपा की कि असल विच धनवान वह ने जिन्हां दे हिरदे विच परमेश्वर का नाम है। आओ बड़े प्यार सहित सतगुरु जी ने जो बख्शिश की है पावन मुखवाक की विचार नाल जुड़ना करिए।
सतनाम श्री वाहिगुरु साहिब जी, तनासरी महला तीजा, कर दूजा चौपदे एक ओंकार सतगुर प्रसाद।
तनासरी राग विच तीसरे गुरदेव धन गुरु अमरदास महाराज जी के वचन हैं, जो दूजे घर विच सुरताल विच गाउण दी सतगुरां प्रेरणा की है। चौपदे पाव शब्द के चार पदे ने, क्योंकि हर एक पदे तो बाद जिवें एक दो तीन ते चार नंबर आउंदे ने, ते एक रहाओ वाला पद है जिहदे बाद एका पिया, भी वह चारे पदियां दा सांझा है। उन्हों असी मेन आइडिया अंतरीव भाव जा शब्द का जो सेंटर आइडिया है वह मानते हैं कि सारे शब्द के सतगुरु जी जो अंतरीव भाव की सिक्ख्या दे रहे ने, जो मरकज है शब्द का वह रहाओ वाले बंद विच है। गरीब नवाज कृपा कर रहे ने एको ओंकार सतगुर प्रसाद, ये संखेप मंगल है, एक दा अर्थ है परमात्मा एक है, वो सारे संसार विच व्यापक है, सर्व दा प्रकाशक है, सारा संसार उदे तो पैदा होया, उदी हुक्म रूपी कार सारे संसार ते चल रही है, वो सत स्वरूप है। इस करके सच्चे गुरु की कृपा सच्चे गुरु दे प्रसाद राही ही वो परमात्मा प्राप्त हुंदा है।
एहो तन अखुट ना निखुटा ना जाए।
हुण जो बचन रहाओ वाले बंद विच कहे ने कि तनवंत वो है जिहड़ा नाम नाल लिव जुड़ेगा, ते नाल ये भी दस दिता कि पूरे गुरु दे कृपा कीती हिरदे विच हरी नाम धन दा प्रकाश कर दिता, ते हरी कृपा दे द्वारा ही नाम मनुख दे मन विच वसदा है। हुण उस नाम धन बारे दस रहे ने कि ये धन जिहड़ा है ये अखुट है, भाव कदे मुकदा नहीं और ना ही कदे ये मुकण वाला है, ना किते जान वाला है, ना जाए दा अर्थ है भी किते जांदा भी नहीं, भाव ये जिहड़ा मनुख जपेगा उन्हूं ये विश्वास कर लेना चाहिदा भी ये धन अखुट है, भाव ये भंडारा कदे मुकण वाला नहीं, इहदे विच कोई कमी नहीं आवेगी, ना ये किते जांदा है।
सतगुरु दिया दिखाए।
पूरा सतगुरु ही इस खजाने नूं दिखा सकदा है, अधूरे कच्चे पिल्ले केवल पखंड करदे ने, क्योंकि जिहड़ा सच्चा सतगुरु है पूरा सतगुरु है अकाल पुरख वाहिगुरु नाल जिहड़ा इक मिक है, भाव जे शरीरक तौर ते वी वेखीए ते दस पातशाहियां साडे ते बख्शिश करके सानूं नाम धन कृपा करके दे के गईआं ने, ते अज भी पंज प्यारे साहबान जो गुरु दा रूप ने अमर छका के सानू गुर मंत्र मूल मंत्र दृढ़ कराउंदे ने, नाम देण दा अधिकार जिहड़ा है वह सच्चे गुरु दे कोल है, ते सच्चा सतगुरु ही दाता है नाम दा, क्योंकि सतगुर सिख को नाम धन दे गुर का सिख वडभागी है। गुरु जदों कृपा करदा ते सिख फिर वड्डे भागां वाला बन जांदा नाम धन प्राप्त करके।
अपने सतगुर को साध बल जाई।
इस करके वे भाई मैं अपने सतगुरु तो सदा बलहार जांदा हां, क्यों जांदा हां, अगे सतगुरु कृपा कर रहे ने।
गुरु कृपा ते हर मन वसाई।
क्योंकि गुरु कृपा ते ही हरी ते हरी दा नाम धन मेरे मन विच वसदा, भाव मैं ये नाम धन अपने मन विच वसाउंदा हां, इस करके मैं अपने गुरु तो बलहार जांदा हां, और जाना नहीं चाहिदा बलहारी गुर अपने दिहाड़ी सदवार, जिन मानस ते देवते किए करत न लागी वार, ऐसे गुर को बल बल जाइए आप मुक्त मोहे तारे, ऐसा गुर वडभागी पाया भूले मार्ग जिन्हें बताया। बाबा अमरदास जी पहला तीर्था की यात्रा करया करदे सन, पर जदों गुरु अंगद देव महाराज की शरण में आए तो शब्द का खजाना प्राप्त होया, तो गुरु अमरदास महाराज जी ने निर्णा दिता, कहन लगे अठ सठ तीर्थ गुर शब्द दिखाए ते तनातै मल जाई। मेरे गुरु ने शब्द के जल विचों ही अठाठा तीर्थां का इशनान करवा दिता, तो हुण मैं तीर्थां ते इस भावना नाल नहीं जावांगा, हाँ जिहड़ी बख्शिश गुरबाणी दी शब्द दी नाम दे खजाने दी गुरु अंगद देव जी ने मेरे ते कीती है वह वंडन लई जावांगा। तीर्थ उद्दम सतगुर किया सब लोक उदारण अर्था, जिहड़े लोग तीर्थां ते बैठे सन भीख मंग रहे सन, कोई कहिंदा सी मेरे झोली विच धन पा दिओ, कोई कहिंदा सी अन्न पा दिओ, गुरु अमरदास जी उन्हां नूं नाम धन दी बख्शिश करन वास्ते गए, लोकां दा उधार करन वास्ते गए, कि भाई परमेश्वर का नाम ही असल विच ओ तीर्थ है जिहड़ा अंदर दी मैल धो दिंदा है। तीर्थ नावण जाओ तीर्थ नाम है, तीर्थ शब्द विचार अंतर ज्ञान है। गुरु ने कृपा कीती कि जदों ये नाम हिरदे दे विच वस जावे।
से धनवंत हर नाम लिव लाए।
से दा अर्थ है ओ, धनवंत दा अर्थ है शाह, भाव रिच मैन, धनाड़, जिन्हां नूं असीं कहिंदे आ कि ये बंदा बड़ा ਵੱਡਾ ਸ਼ਾਹੂਕਾਰ ਹੈ, ਇਹਦੇ ਕੋਲ ਬੜਾ ਪੈਸਾ ਹੈ। ਸਾਹਿਬ ਕਹਿੰਦੇ ਅਸਲ ਵਿੱਚ ਸੇ ਧਨਵੰਤ, ਉਹਨੇ ਵੱਡੇ ਸ਼ਾਹ, ਉਹਨੇ ਵੱਡੇ ਧਨਾੜ, ਹਰ ਨਾਮ ਲਿਵ ਲਾਏ, ਜਿਨ੍ਹਾਂ ਨੇ ਹਰੀ ਨਾਮ ਨਾਲ ਆਪਣੀ ਲਿਵ ਜੋੜ ਲਈ, ਆਪਣੀ ਸੁਰਤ ਜੋੜ ਲਈ।
ਗੁਰਪੂਰੈ ਹਰ ਧਨ ਪਰ ਵਸਿਆ, ਹਰ ਕਿਰਪਾ ਤੇ ਵਸੈ ਮਨ ਆਏ।
ਪੂਰੇ ਗੁਰੂ ਨੇ ਜਦੋਂ ਹਰੀ ਨਾਮ ਧਨ ਦਾ ਸਾਡੇ ਹਿਰਦੇ ਵਿੱਚ ਪ੍ਰਕਾਸ਼ ਕਰ ਦਿੱਤਾ, ਹਰੀ ਨਾਮ ਧਨ ਹਿਰਦੇ ਵਿੱਚ ਪ੍ਰਗਟ ਕਰ ਦਿੱਤਾ, ਤੇ ਫਿਰ ਸਮਝ ਆਈ ਕਿ ਹਰੀ ਪਰਮਾਤਮਾ ਦੀ ਕਿਰਪਾ ਦੇ ਨਾਲ ਹੀ ਪਰਮੇਸ਼ਰ ਦਾ ਨਾਮ ਜਿਹੜਾ ਹੈ ਉਹ ਸਾਡੇ ਮਨ ਵਿੱਚ ਆ ਕੇ ਵਸਦਾ ਹੈ। ਰਹਾਉ ਦਾ ਭਾਵ ਹੈ, ਇਹਨਾਂ ਪਾਵਨ ਤੁਕਾਂ ਦੇ ਵਿੱਚ ਸ਼ਬਦ ਦਾ ਅੰਤਰੀਵ ਭਾਵ ਹੈ, ਠਹਿਰਾਓ ਭਾਵ ਥੋੜਾ ਰੁਕ ਕੇ ਧਿਆਨ ਨਾਲ ਇਹਨਾਂ ਪਾਵਨ ਤੁਕਾਂ ਵੱਲ ਸਤਿਗੁਰੂ ਸਾਹਿਬ ਜੀ ਨੇ ਤਵੱਜੋ ਦੇਣ ਵਾਸਤੇ ਆਖਿਆ ਕਿ ਸਾਰੇ ਸ਼ਬਦ ਦਾ ਮਰਕਜ਼ ਜੋ ਧੁਰਾ ਹੈ ਉਹ ਰਹਾਉ ਵਿੱਚ ਹੈ।
ਗੁਣ ਕਾਟ ਗੁਣਿਰਦਾ ਸਮਾਏ,
ਸੱਚਾ ਸਤਿਗੁਰੂ ਜਿੱਥੇ ਨਾਮ ਜਪਾਉਂਦਾ ਹੈ ਨਾ, ਉੱਥੇ ਔਗੁਣਾਂ ਨੂੰ ਕੱਟ ਕੇ ਪਰਮੇਸ਼ਰ ਦੇ ਗੁਣਾਂ ਦੀ ਸਿਫਤ ਸਲਾਹ ਦੀ ਦਾਤ ਹਿਰਦੇ ਵਿੱਚ ਵਸਾ ਦਿੰਦਾ ਹੈ। ਜਿਵੇਂ ਇੱਕ ਡਾਕਟਰ ਮੈਡੀਸਨ ਵੀ ਦਿੰਦਾ ਹੈ ਤੇ ਨਾਲੇ ਪਰਹੇਜ ਵੀ ਰਖਾਉਂਦਾ, ਸਤਿਗੁਰੂ ਨੇ ਨਾਮ ਬਾਣੀ ਨਾਲ ਵੀ ਜੋੜਿਆ ਤੇ ਨਾਲ ਰਹਿਤ ਮਰਿਆਦਾ ਵੀ ਬਖਸ਼ਿਸ਼ ਕੀਤੀ ਹੈ ਵੀ ਨਾਮ ਵੀ ਜਪਣਾ ਤੇ ਨਾਲ ਆ ਪਰਹੇਜ ਵੀ ਰੱਖਣਾ। ਰਹਿਤ ਮਰਿਆਦਾ ਜਿਹੜੀ ਉਹ ਪਰਹੇਜ ਹੈ, ਤੇ ਜੇ ਬੰਦਾ ਮੈਡੀਸਨ ਲਈ ਜਾਵੇ ਤੇ ਪਰਹੇਜ ਕਰੇ ਕੋਈ ਨਾ, ਤੇ ਫਿਰ ਸੱਚੀ ਗੱਲ ਹੈ ਨਾ ਵੀ ਉਹਦਾ ਰੱਬ ਹੀ ਰੱਖ ਹੈ ਨਾ। ਜਾਂ ਕਈ ਵਾਰ ਆਪਾਂ ਹੁਕਮ ਮੰਨਣ ਦੇ ਵਿੱਚ ਵੀ ਚਲਾਕੀ ਕਰ ਜਾਂਦੇ ਹਾਂ। ਕਹਿੰਦੇ ਇੱਕ ਬੰਦੇ ਨੂੰ ਬੜਾ ਮੋਟਾਪਾ ਸੀ ਤੇ ਉਹ ਡਾਕਟਰ ਕੋਲ ਚਲਿਆ ਗਿਆ ਤੇ ਡਾਕਟਰ ਨੇ ਵੇਖਿਆ ਵੀ ਜੇ ਇਹਦੀ ਖੁਰਾਕ ਕੰਟਰੋਲ ਵਿੱਚ ਹੋ ਜਾਵੇ ਤੇ ਇਹਦਾ ਮੋਟਾਪਾ ਦੂਰ ਹੋ ਸਕਦਾ। ਉਹਨੇ ਪੁੱਛ ਲਿਆ, ਕਹਿਣ ਲੱਗੇ ਵੀ ਸਾਰਾ ਦਿਨ ਦੀ ਕਿੰਨੀ ਕੁ ਖੁਰਾਕ ਹੈ, ਤੇ ਕਹਿਣ ਲੱਗਾ ਵੀ 15 ਕੁ ਰੋਟੀਆਂ ਨੇ। ਡਾਕਟਰ ਸਾਹਿਬ ਕਹਿਣ ਲੱਗੇ ਵੀ ਚਲੋ ਇੱਕ ਹਫ਼ਤਾ ਤੂੰ ਹੁਣ ਸਾਰਾ ਦਿਨ ਵਿੱਚ 10 ਰੋਟੀਆਂ ਖਾਣੀਆਂ ਨੇ ਤੇ ਫਿਰ ਮੇਰੇ ਕੋਲ ਆਈ। ਇਹ ਜਦੋਂ ਹਫ਼ਤੇ ਬਾਅਦ ਗਿਆ ਤੇ ਕੋਈ ਫਰਕ ਨਾ ਪਿਆ, ਫਿਰ ਇਹਨੂੰ 15 ਦਿਨ ਲਈ ਪਿਆ, ਫਿਰ ਮਹੀਨੇ ਵਾਸਤੇ ਪਿਆ, ਤੇ ਹੌਲੀ ਹੌਲੀ ਡਾਕਟਰ ਸਾਹਿਬ ਨੇ ਉਹ 15 ਦੀ ਗਿਣਤੀ ਜਿਹੜੀ ਸੀ 5 ਤੇ ਲੈ ਆਉਂਦੀ। ਪਰ ਮਹੀਨੇ ਬਾਅਦ ਵੀ ਜਦੋਂ ਫਰਕ ਨਾ ਪਿਆ ਤੇ ਡਾਕਟਰ ਸਾਹਿਬ ਕਹਿੰਦੇ ਵੀ ਤੈਨੂੰ ਕਿਹਾ ਸੀ ਨਾ ਪਰਹੇਜ ਰੱਖੀ, ਮੇਰਾ ਹੁਕਮ ਮੰਨੀ। ਕਹਿੰਦਾ ਵੀ ਮੰਨਿਆ, ਪਰ ਹੁਕਮ ਮੰਨਣ ਦੇ ਚਲਾਕੀ ਸੀ ਨਾ। ਕਹਿਣ ਲੱਗਾ ਵੀ ਇੱਦਾਂ ਕਰ, ਤੂੰ ਅਗਲਾ ਹਫ਼ਤਾ ਜਾ ਤੇ ਹੁਣ ਅਗਲੇ ਹਫ਼ਤੇ 'ਚ ਇਹਨਾਂ 5 ਨੂੰ ਤੂੰ ਕੇਵਲ 4 ਰੋਟੀਆਂ ਜਿਹੜੀਆਂ ਨੇ ਉਹ ਸਾਰਾ ਦਿਨ ਵਿੱਚ ਖਾਣੀਆਂ ਨੇ। ਕਹਿਣ ਲੱਗਾ ਡਾਕਟਰ ਸਾਹਿਬ ਵੀ ਬੜੀ ਮੁਸ਼ਕਲ ਨਾਲ 15 ਰੋਟੀਆਂ ਦਾ ਆਟਾ ਲਾ ਕੇ 10 ਬਣਾਈਆਂ, ਫਿਰ 15 ਰੋਟੀਆਂ ਦਾ ਆਟਾ ਲਾ ਕੇ 5 ਬਣਾਈਆਂ, ਤੇ ਹੁਣ ਦੱਸੋ ਵੀ 15 ਰੋਟੀਆਂ ਦੇ ਆਟੇ ਨਾਲ 4 ਬਣਾਵਾਂਗਾ ਤੇ ਕਿੰਨਾ ਮੈਨੂੰ ਮਿਹਨਤ ਕਰਨੀ ਪਵੇਗੀ। ਡਾਕਟਰ ਕਹਿਣ ਲੱਗਾ ਵੀ ਵਾਹ, ਸਦਕੇ ਜਾਈਏ ਤੇਰੇ ਤੋਂ, ਵੀ ਰੋਟੀਆਂ ਦੀ ਗਿਣਤੀ ਘਟਾ ਲਈ ਤੇ ਆਟਾ ਉਹਨੇ ਦਾ ਉਹਨਾ ਹੀ। ਭਾਵ ਕਈ ਵਾਰ ਆਪਾਂ ਹੁਕਮ ਮੰਨਣ ਵਿੱਚ ਵੀ ਚਲਾਕੀ ਕਰ ਜਾਂਦੇ ਹਾਂ। ਇਸ ਤਰ੍ਹਾਂ ਦੀ ਚਲਾਕੀ ਜਿਹੜੀ ਹੈ ਵੀ ਹੁਕਮ ਮੰਨ ਲਿਆ ਪਰ ਫਰਕ ਕੋਈ ਨਹੀਂ ਪਿਆ। ਹੁਣ ਸਾਹਿਬ ਜੀ ਕਿਰਪਾ ਕਰਦੇ ਨੇ ਕਿ ਪਰਮੇਸ਼ਰ ਦਾ ਹੁਕਮ, ਪ੍ਰਭੂ ਦੀ ਰਜ਼ਾ ਹੀ ਅਸਲ ਵਿੱਚ ਉਹਦਾ ਨਾਮ ਹੈ, ਤੇ ਜਦੋਂ ਅਸੀਂ ਇੱਕੋ ਨਾਮ ਹੁਕਮ ਹੈ ਗੁਰੂ ਦਾ ਹੁਕਮ ਮੰਨਾਂਗੇ, ਰਹਿਤ ਮਰਿਆਦਾ ਰੂਪੀ ਪਰਹੇਜ ਰੱਖਾਂਗੇ। ਸਤਿਗੁਰੂ ਬਾਰੇ ਕਿਹਾ ਵੀ ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਜਿਹੋ ਜਿਹਾ ਮੈਂ ਗੁਰੂ ਬਾਰੇ ਸੁਣਿਆ ਜਦੋਂ ਵੇਖਿਆ ਬਿਲਕੁਲ ਗੁਰੂ ਉਹੋ ਜਿਹਾ ਸੀ, ਉਹਦੇ ਵਿੱਚ ਕੋਈ ਉਕਾਈ ਨਹੀਂ। ਆਮ ਕਰਕੇ ਸੁਣਨ ਵਿੱਚ ਤੇ ਵੇਖਣ ਵਿੱਚ ਬੜਾ ਫਰਕ ਹੁੰਦਾ, ਆਪਾਂ ਕਿਸੇ ਬਾਰੇ ਸੁਣਦੇ ਹਾਂ ਜਦੋਂ ਵੇਖੀਏ ਤੇ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ, ਪਰ ਗੁਰੂ ਬਾਰੇ ਜਿਹੋ ਜਿਹਾ ਸੁਣਿਆ ਜਦੋਂ ਵੇਖਿਆ ਬਿਲਕੁਲ ਉਹੋ ਜਿਹਾ। ਕਿਹੋ ਜਿਹਾ? ਕਹਿਣ ਲੱਗੇ ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ, ਉਹ ਜਨਮਾਂ ਜਨਮਾਂਤਰਾਂ ਦੇ ਵਿਛੜੇ ਜੀਵ ਨੂੰ ਪ੍ਰਭੂ ਨਾਲ ਮਿਲਾਉਂਦਾ ਤੇ ਹਰੀ ਦਰਗਾਹ ਦੇ ਵਿੱਚ ਬਸੀਠ ਵਿਚੋਲਾ ਵਕੀਲ ਬਣਦਾ, ਸਾਡੀ ਵਕਾਲਤ ਕਰਦਾ। ਆ ਦੁਨਿਆਵੀ ਤੌਰ ਤੇ ਕੋਈ ਕੇਸ ਜਿੱਤਣਾ ਹੋਵੇ ਤੇ ਚੰਗਾ ਤਕੜਾ ਵਕੀਲ ਕਰਨਾ ਪੈਂਦਾ ਨਾ, ਪਰਮੇਸ਼ਰ ਦੀ ਕਚਹਿਰੀ ਦੇ ਵਿੱਚ ਗੁਰੂ ਐਸਾ ਬਸੀਠ ਹੈ, ਐਸਾ ਵਕੀਲ ਹੈ ਕਿ ਜਿਹਦਾ ਪੱਖ ਗੁਰੂ ਕਰ ਦੇਵੇ ਉਹਦਾ ਲੇਖਾ ਹੀ ਮੁੱਕ ਜਾਂਦਾ, ਨਿਬੜ ਜਾਂਦਾ, ਉਹਦੀ ਫਾਈਲ ਬੰਦ ਕਰ ਦਿੱਤੀ ਜਾਂਦੀ ਹੈ। ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ, ਤੇ ਗੁਰੂ ਕੰਮ ਕੀ ਕਰਦਾ? ਹਰ ਨਾਮੋ ਮੰਤਰ ਦਰੜਾਏ ਦਾ, ਹਰੀ ਨਾਮ ਦਾ ਉਪਦੇਸ਼ ਦ੍ਰਿੜ ਕਰਵਾ ਕੇ, ਤੇ ਅਗਲੀ ਗੱਲ ਕੱਟੈ ਹੋਮੈ ਰੋਗ, ਜਦੋਂ ਵੀ ਕਿਤੇ ਹਿਰਦੇ ਦੇ ਵਿੱਚ ਹੰਕਾਰ ਪੈਦਾ ਹੋਣ ਲੱਗਾ ਤੇ ਗੁਰੂ ਨੇ ਕੱਢ ਕੇ ਬਾਹਰ ਕੱਢ ਦਿੱਤਾ। ਜਿਵੇਂ ਕਿਸਾਨ ਖੇਤੀ ਕਰਦਾ ਹੈ ਤੇ ਖੇਤੀ ਨੂੰ ਸੰਭਾਲਦਾ, ਨਦੀਨਾਂ ਦੇ ਬੂਟੇ ਪੁੱਟ ਕੇ ਬਾਹਰ ਸੁੱਟ ਦਿੰਦਾ ਹੈ, ਇਸੇ ਤਰ੍ਹਾਂ ਹਰੀ ਨਾਮ ਦੀ ਖੇਤੀ ਗੁਰੂ ਕਰਾਉਂਦਾ ਹੈ ਤੇ ਜਦੋਂ ਕਿਤੇ ਅੰਦਰ ਹੰਕਾਰ ਦਾ ਔਗੁਣਾਂ ਦਾ ਬੂਟਾ ਨਦੀਨ ਬਣ ਕੇ ਉੱਗਣ ਲੱਗੇ ਤੇ ਗੁਰੂ ਕੱਟ ਕੇ ਬਾਹਰ ਸੁੱਟ ਦਿੰਦਾ ਹੈ। ਹਰ ਨਾਮੋ ਮੰਤਰ ਦਰੜਾਏ ਦਾ ਕੱਟੈ ਹੋਮੈ ਰੋਗ, ਕਹਿੰਦੇ ਫਿਰ ਗੁਰੂ ਹੋਮੇ ਦਾ ਰੋਗ ਵੀ ਦੂਰ ਕਰ ਦਿੰਦਾ, ਕਿਰਪਾ ਕਰਦਾ। ਅਵਗੁਣ ਕਾਟ ਗੁਣ ਰਿਧੈ ਸੁਮਾਏ, ਔਗੁਣਾਂ ਨੂੰ ਕੱਟ ਕੇ ਜਿਹੜੇ ਗੁਣ ਨੇ ਪਰਮਾਤਮਾ ਦੀ ਸਿਫਤ ਸਲਾਹ ਨੂੰ ਹਿਰਦੇ ਵਿੱਚ ਵਸਾ ਦਿੰਦਾ ਹੈ, ਕਿਉਂਕਿ ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗੁਣ ਆਰੇ। ਸਤਿਗੁਰੂ ਕਹਿੰਦਾ ਬਸ ਤੂੰ ਆ ਕੇ ਮੈਨੂੰ ਆਪਣੇ ਔਗਣ ਦੇ ਦੇ ਤੇ ਇਹਦੇ ਬਦਲੇ ਮੈਂ ਤੈਨੂੰ ਗੁਣ ਦੇਵਾਂਗਾ। ਦੁਨਿਆਵੀ ਤੌਰ ਤੇ ਕੋਈ ਇਸ ਤਰ੍ਹਾਂ ਦਾ ਸ਼ਾਹ ਨਹੀਂ ਹੈ ਵੀ ਔਗਣਾਂ ਦੇ ਬਦਲੇ ਸਾਨੂੰ ਗੁਣ ਦੇਵੇ। ਗਰੀਬ ਨਵਾਜ਼ ਕਹਿੰਦੇ ਤੂੰ ਆ ਕੇ ਆਪਣੇ ਔਗਣ ਗੁਰੂ ਦੇ ਅੱਗੇ ਰੱਖ ਵੀ ਆਹ ਔਗਣ ਨੇ ਮੇਰੇ ਅੱਗੇ, ਤੇ ਸਤਿਗੁਰੂ ਉਹਨਾਂ ਗੁਣਾਂ ਦੇ ਬਦਲੇ ਤੈਨੂੰ ਗੁਣ ਦੇ ਕੇ ਨਵਾਜਣਗੇ, ਭਾਵ ਤੈਨੂੰ ਗੁਣਵਾਨ ਬਣਾ ਦੇਣਗੇ।
ਸਹਿਜ ਸੁਭਾਏ,
ਪੂਰੇ ਗੁਰੂ ਨੇ ਜਦੋਂ ਕਿਰਪਾ ਕੀਤੀ ਪ੍ਰਭੂ ਦੇ ਨਾਮ ਦੀ ਤੇ ਕਹਿੰਦੇ ਸਹਿਜ ਦਾ ਅਰਥ ਹੈ ਅਡੋਲਤਾ ਤੇ ਸੁਭਾਏ ਦਾ ਅਰਥ ਹੈ ਗੁਰੂ ਦੇ ਪ੍ਰੇਮ ਵਿੱਚ ਜੁੜ ਕੇ। ਜਦੋਂ ਗੁਰੂ ਦੇ ਪਿਆਰ ਵਿੱਚ ਜੁੜ ਕੇ ਅਡੋਲਤਾ ਦੇ ਨਾਲ ਗੁਰੂ ਦੇ ਉਪਦੇਸ਼ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਜਪਿਆ,
ਪੂਰੇ ਗੁਰ ਕੀ ਸਾਚੀ ਬਾਣੀ,
ਪੂਰੇ ਗੁਰੂ ਦੀ ਜਿਹੜੀ ਸੱਚੀ ਸਿਫਤ ਸਲਾਹ ਵਾਲੀ ਬਾਣੀ ਹੈ। ਗੁਰੂ ਅਮਰਦਾਸ ਜੀ ਤਾਂ ਆਵਾਜ਼ ਹੀ ਮਾਰਦੇ ਨੇ ਸੱਚੀ ਬਾਣੀ ਨੂੰ ਪੜ੍ਹਨ ਤੇ ਸੁਣਨ ਵਾਸਤੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਸਭ ਕਹਿੰਦੇ ਨੇ ਬਾਣੀ ਦਾ ਅਰਥ ਭਾਵੇਂ ਬੋਲੀ ਹੈ ਜੋ ਆਪਾਂ ਲਿਖਦੇ ਹਾਂ, ਜੋ ਸੁਣਦੇ ਹਾਂ, ਪੜ੍ਹਦੇ ਹਾਂ। ਕਈ ਵਾਰ ਬੋਲਾਂ ਨੂੰ ਬਾਣੀ ਕਿਹਾ ਜਾਂਦਾ ਹੈ, ਔਰ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ। ਪਰ ਸਾਹਿਬ ਕਹਿੰਦੇ ਤੂੰ ਹਰ ਬਾਣੀ ਨੂੰ ਨਹੀਂ ਪੜ੍ਹਨਾ, ਤੂੰ ਪੜ੍ਹਨਾ ਹੈ ਧੁਰਕੀ ਬਾਣੀ ਨੂੰ, ਤੂੰ ਪੜ੍ਹਨਾ ਹੈ ਸੱਚੀ ਬਾਣੀ ਨੂੰ, ਤੂੰ ਪੜ੍ਹਨਾ ਹੈ ਖਸਮ ਕੀ ਬਾਣੀ ਨੂੰ, ਤੇ ਤੂੰ ਪੜ੍ਹਨਾ ਹੈ ਜਿਹੜੀ ਬਾਣੀਆਂ ਸਿਰ ਬਾਣੀ ਹੈ, ਬਾਣੀਆਂ ਵਿੱਚੋਂ ਸ਼੍ਰੋਮਣੀ ਬਾਣੀ ਹੈ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਧੁਰਕੀ ਬਾਣੀ, ਖਸਮ ਕੀ ਬਾਣੀ, ਸੱਚੀ ਬਾਣੀ ਤੇ ਬਾਣੀਆਂ ਸਿਰ ਬਾਣੀ ਕਿਹਾ। ਤੇ ਗੁਰੂ ਅਮਰਦਾਸ ਜੀ ਨੇ ਸਪਸ਼ਟ ਵੀ ਕਰ ਦਿੱਤਾ ਕਿ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਜਿਹੜੇ ਗੁਰੂ ਦੇ ਉਪਦੇਸ਼ ਤੋਂ ਬਿਨਾਂ ਹੋਰ ਉਪਦੇਸ਼ ਹੈ ਉਹ ਕੱਚਾ ਉਪਦੇਸ਼ ਹੈ, ਕਿਉਂਕਿ ਬਿਨ ਸਾਚੇ ਅਨ ਟੇਕ ਹੈ ਸੋ ਜਾਣੋ ਕਾਚਾ। ਜਿਹਦੀ ਟੇਕ ਇੱਕ ਰੱਬ ਤੋਂ ਬਿਨਾਂ ਕਿਸੇ ਹੋਰ ਤੇ ਆ ਉਹ ਕੱਚੇ ਨੇ, ਤੇ ਕੱਚਿਆਂ ਦੇ ਬੋਲ ਵੀ ਫਿਰ ਕੱਚੇ ਹੋਣੇ ਨੇ ਨਾ। ਜਿਵੇਂ ਪ੍ਰਿਥੀ ਚੰਦ ਦਾ ਪੁੱਤਰ ਮਿਹਰਵਾਨ, ਮਿਹਰਵਾਨ ਦਾ ਪੁੱਤਰ ਹਰ, ਉਹ ਕਵਿਤਾਵਾਂ ਰਚਦੇ ਸਨ ਤੇ ਅਖੀਰ ਤੇ ਨਾਨਕ ਸ਼ਬਦ ਵਰਤ ਕੇ ਭੁਲੇਖਾ ਪਾਉਂਦੇ ਸਨ। ਇਹ ਇੰਨੇ ਕੱਚੇ ਸਨ ਕਿ ਇਹਨਾਂ ਦੇ ਵਿੱਚੋਂ ਹੀ ਅੱਗੇ ਜਾ ਕੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਵਾਸਤੇ ਦਰਸ਼ਨੀ ਡਿਉੜੀ ਦੇ ਦਰਵਾਜ਼ੇ ਬੰਦ ਕਰ ਦਿੱਤੇ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਨੇੜੇ ਥੜਾ ਸਾਹਿਬ ਜਾ ਕੇ ਉੱਥੇ ਬਿਰਾਜਮਾਨ ਹੋਣਾ ਕੀਤਾ। ਹੁਣ ਇੰਨੇ ਕੱਚੇ ਨੇ ਜਿਹੜੇ ਗੁਰੂ ਦੇ ਉਪਦੇਸ਼ ਤੋਂ ਬਿਨਾਂ ਕੋਈ ਹੋਰ ਕਵੇ ਵੀ ਮੈਂ ਆਹ ਰਚਨਾ ਰਚ ਕੇ ਤੇ ਲੋਕਾਂ ਨੂੰ ਇਹਦੇ ਨਾਲ ਜੋੜਨਾ। ਇਸੇ ਕਰਕੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਵਾਈ, ਪਹਿਲਾ ਪ੍ਰਕਾਸ਼ ਕਰਵਾਇਆ ਕਿ ਮਿਹਰਵਾਨ ਪੁੱਤ ਪਿਰਥੀਏ ਦਾ ਕਵੀਸ਼ਰੀ ਕਰੇ, ਹਿੰਦਵੀ ਪਾਰਸੀ ਸਹਿਸ ਕ੍ਰਿਤੀ ਨਾਲੇ ਗੁਰਮੁਖੀ ਪੜ੍ਹੇ, ਤਿੰਨ ਪੀ ਬਾਣੀ ਬਹੁਤ ਬਣਾਈ, ਅੰਤ ਭੋਗ ਨਾਨਕ ਜੀ ਦਾ ਪਾਈ। ਬਚਨ ਕੀਤਾ ਭਾਈ ਗੁਰਦਾਸ, ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੇ ਪਾਣ ਲੱਗੇ ਨੀ ਰਲਾ ਸੋ ਨਿਆਰੀ ਕਰ ਧਰੀਏ। ਔਰ ਇਹਨਾਂ ਵਿੱਚੋਂ ਹੀ ਸੀਗਾ ਧੀਰ ਮੱਲ, ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਵੀ ਚਲਾਈ ਸੀ। ਇਸ ਕਰਕੇ ਜਿਹੜੇ ਕੱਚੀ ਮੱਤ ਵਾਲੇ ਨੇ ਉਹਨਾਂ ਦੇ ਬੋਲ ਵੀ ਕੱਚੇ ਨੇ, ਤੇ ਉਹਨਾਂ ਦੀਆਂ ਕਵਿਤਾਵਾਂ ਨੂੰ ਉਹਨਾਂ ਦੇ ਬੋਲਾਂ ਨੂੰ ਸੁਣਿਆ ਤੇ ਪੜ੍ਹਿਆ ਜੀਵਨ ਸੱਚ ਨਾਲ ਨਹੀਂ ਜੁੜ ਸਕਦਾ। ਸਾਹਿਬ ਕਹਿ ਰਹੇ ਨੇ ਪੂਰੇ ਗੁਰ ਕੀ ਸਾਚੀ ਬਾਣੀ, ਪੂਰੇ ਗੁਰੂ ਦੀ ਜਿਹੜੀ ਸੱਚੀ ਸਿਫਤ ਸਲਾਹ ਵਾਲੀ ਬਾਣੀ ਹੈ,
ਸੁਖ ਮਨ ਅੰਤਰ ਸਹਿਜ ਸਮਾਣੀ,
ਇਹ ਮਨ ਦੇ ਅੰਦਰ ਸੁੱਖਾਂ ਦਾ ਹੁਲਾਸ ਪੈਦਾ ਕਰਨ ਵਾਲੀ ਹੈ, ਤੇ ਅਡੋਲਤਾ ਦੇ ਰਾਹੀਂ ਮਨੁੱਖ ਦੀ ਸਮਾਈ ਪਰਮੇਸ਼ਰ ਦੇ ਵਿੱਚ ਕਰਾਉਣ ਵਾਲੀ ਹੈ। ਇਹੀ ਕਾਰਨ ਕਿ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਜਦੋਂ ਪੁੱਛਿਆ ਵੀ ਪਹਿਲਾਂ ਬੜੇ ਬੜੇ ਧਾਰਮਿਕ ਗ੍ਰੰਥ ਸਨ, ਪਰ ਇਹ ਸਾਰਾ ਕੁਝ ਛੱਡ ਕੇ ਤੁਹਾਨੂੰ ਗੁਰਬਾਣੀ ਨਾਲ ਕਿਉਂ ਜੁੜਨਾ ਪਿਆ? ਤੇ ਸਾਹਿਬ ਜੀ ਨੇ ਕਿਹਾ ਸੀ ਕਿ ਅੰਮ੍ਰਿਤ ਬਾਣੀ ਤੱਤ ਵਖਾਣੀ ਗਿਆਨ ਧਿਆਨ ਵਿੱਚ ਆਈ। ਇਹ ਧੁਰਕੀ ਬਾਣੀ ਜਿੱਥੇ ਆਤਮਿਕ ਜੀਵਨ ਦਿੰਦੀ ਹੈ, ਜਿੱਥੇ ਰੱਬੀ ਗਿਆਨ ਬਖਸ਼ਿਸ਼ ਕਰਦੀ ਹੈ, ਸੁਰਤ ਜੋੜਦੀ ਹੈ ਪਰਮੇਸ਼ਰ ਨਾਲ, ਉੱਥੇ ਧੁਰਕੀ ਬਾਣੀ ਸਾਨੂੰ ਧੁਰ ਨਾਲ ਵੀ ਜੋੜਦੀ ਹੈ। ਇਸ ਬਾਣੀ ਦੇ ਨਾਲ ਹੀ ਅਸੀਂ ਉਸ ਧੁਰ ਨਾਲ ਜੁੜਨਾ ਹੈ ਜਿਹੜਾ ਸਾਡਾ ਕੇਂਦਰ ਹੈ। ਸਤਿਗੁਰ ਕੀ ਜਿਸਨੋਂ ਮਤ ਆਵੈ ਸੋ ਸਤਿਗੁਰ ਮਾਹੇ ਸਮਾਨਾ, ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਇਸ ਬਾਣੀ ਰਾਹੀਂ ਹੀ ਪਰਮੇਸ਼ਰ ਦੇ ਨਾਮ ਨਾਲ ਜੁੜਨਾ ਹੈ।
ਏਕ ਅਚਰਜ ਜਨ ਦੇਖੋ ਭਾਈ,
ਇਹ ਭਾਈ ਇੱਕ ਹੈਰਾਨੀ ਕੁੰਨ ਤਮਾਸ਼ਾ ਵੇਖੋ ਕਿਹੜਾ, ਅੱਗੇ ਉਹਦਾ ਜ਼ਿਕਰ ਕਰ ਰਹੇ ਨੇ।
ਜਿਹਦਾ ਮਾਰੇ ਹਰ ਮਨ ਵਸਾਈ,
ਗੁਰੂ ਨੇ ਜੀਵਨ ਵਿੱਚੋਂ ਦੂਜਾ ਭਾਵ ਦੁਚਿੱਤਾਪਨ ਖਤਮ ਕਰਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਸਾਡੇ ਮਨ ਵਿੱਚ ਵਸਾ ਦਿੱਤਾ। ਹੁਣ ਦੂਜਾ ਭਾਵ ਕੋਈ ਹੋਰ ਖਿਆਲ ਸਾਡੇ ਮਨ ਵਿੱਚ ਨਹੀਂ ਆਉਂਦਾ। ਹੁਣ ਅਸੀਂ ਆਖਦੇ ਹਾਂ ਇਸ ਤੇ ਉੱਪਰ ਨਹੀਂ ਵਿਚਾਰ, ਜਾਂਕੈ ਮਨ ਵਸਿਆ ਨਿਰੰਕਾਰ, ਸਰਬ ਧਰਮ ਮਾਨੋ ਤੇ ਕੀਏ ਜੇ ਪ੍ਰਭ ਕੀਰਤ ਗਾਈ, ਨਾਨਕ ਕੈ ਘਰ ਕੇਵਲ ਨਾਮ। ਜਿੱਥੇ ਕੇਵਲ ਲਿਖਿਆ ਜਾਵੇ ਨਾ, ਉਹਦਾ ਮਤਲਬ ਹੁੰਦਾ ਵੀ ਇਹ ਇਸ ਤੋਂ ਬਿਨਾਂ ਹੋਰ ਨਹੀਂ। ਨਾਮ ਦੇ ਨਾਲ ਕੇਵਲ ਲਾਇਆ ਵੀ ਗੁਰੂ ਘਰ ਦੇ ਵਿੱਚ ਪੂਜਾ, ਗੁਰੂ ਘਰ ਦੇ ਵਿੱਚ ਕਰਮ ਧਰਮ ਪਰਮੇਸ਼ਰ ਦਾ ਨਾਮ ਹੈ, ਨਾਮ ਤੋਂ ਬਿਨਾਂ ਹੋਰ ਕਰਮ ਕਾਂਡ ਨਹੀਂ। ਕਿਉਂਕਿ ਅਵਰ ਕਰਤੂਤ ਸਗਲੀ ਜਮ ਡਾਨਾ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨਾ। ਇੱਕ ਰੱਬ ਦੀ ਭਜਨ ਬੰਦਗੀ ਤੋਂ ਬਿਨਾਂ ਹੋਰ ਜਿਹੜੀ ਸਾਡੀ ਕਰਤੂਤ ਹੈ ਵੀ ਆਪਾਂ ਮੜੀਆਂ ਤੇ ਮੱਥਾ ਟੇਕੀਏ, ਜਠੇਰੇ ਪੂਜੀਏ, ਕਰਮ ਕਾਂਡ ਕਰੀਏ, ਧਰਮ ਰਾਏ ਵੀ ਉਹਨੂੰ ਪ੍ਰਵਾਨ ਨਹੀਂ ਜੇ ਕਰਦਾ। ਉਹ ਕਹਿੰਦਾ ਵੀ ਇੱਕ ਸਹਰ ਕੇ ਨਾਮ ਬਿਨ ਅੱਗੇ ਲਈਆਂ ਖੋਏ, ਇੱਕ ਨਾਮ ਹੀ ਅੱਗੇ ਜਾ ਸਕਦਾ, ਬਾਕੀ ਤੇ ਸਭ ਕੁਝ ਕਹਿੰਦਾ ਸਾਈਡ ਤੇ ਰੱਖ ਦਿਓ ਵੀ ਇਹ ਨਜਾਇਜ਼ ਹੈ, ਇਹ ਨਹੀਂ ਤੁਸੀਂ ਅੱਗੇ ਨਹੀਂ ਜਾ ਸਕਦੇ। ਤੇ ਉਹ ਨਜਾਇਜ਼ ਕੰਮ ਆਪਾਂ ਕਰਨਾ ਹੀ ਫਿਰ ਕਿਉਂ ਆ, ਕਿਉਂਕਿ ਉਹ ਤੇ ਅੱਗੇ ਜਾਣਾ ਹੀ ਕੋਈ ਨਹੀਂ। ਉਹ ਕਰਤੂਤ ਸਾਨੂੰ ਜਮਾ ਦੇ ਡੰਡ ਤੋਂ ਨਹੀਂ ਬਚਾ ਸਕਦੀ। ਇਸ ਕਰਕੇ ਨਾਨਕ ਕਹਿ ਘਰ ਕੇਵਲ ਨਾਮ, ਨਾਮ ਹੀ ਧਰਮ, ਨਾਮ ਹੀ ਪੂਜਾ, ਨਾਮ ਹੀ ਸਾਧਨਾ ਹੈ।
ਨਾਮ ਅਮੋਲਕ ਨਾ ਪਾਇਆ ਜਾਏ,
ਪਰਮੇਸ਼ਰ ਦਾ ਨਾਮ ਇੰਨਾ ਅਮੋਲਕ ਹੈ ਕਿ ਇਹ ਦੁਨਿਆਵੀ ਕਿਸੇ ਵਸਤੂ ਨਾਲ ਨਹੀਂ ਪ੍ਰਾਪਤ ਹੁੰਦਾ। ਕਿਉਂਕਿ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਮਿਲਾਏ। ਮਿਲਦਾ ਕਿਵੇਂ ਹੈ? ਐਸਾ ਸਤਿਗੁਰ ਜੇ ਮਿਲਿਆ ਤਿਸ ਨੂੰ ਸਿਰ ਸੌਂਭੀਐ ਵਿੱਚੋਂ ਆਪ ਜਾਏ। ਸਾਹਿਬ ਕਿਰਪਾ ਕਰਦੇ ਨੇ, ਕੰਚਨ ਸੋ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਦੁਨਿਆਵੀ ਸੋਨੇ ਚਾਂਦੀ ਨਾਲ ਨਹੀਂ, ਸਗੋਂ ਮਨ ਦੀ ਭੇਟਾ ਦੇ ਕੇ ਪਰਮੇਸ਼ਰ ਦਾ ਨਾਮ ਪ੍ਰਾਪਤ ਹੁੰਦਾ ਹੈ।
ਹੋਰ ਪ੍ਰਸਾਦ ਵਸੈ ਮਨ ਆਏ,
ਗੁਰੂ ਦੀ ਕਿਰਪਾ ਦੁਆਰਾ ਹੀ ਪਰਮੇਸ਼ਰ ਦਾ ਨਾਮ ਮਨ ਵਿੱਚ ਵਸਦਾ ਹੈ।
ਸਭ ਮਹਿ ਵਸੈ ਪ੍ਰਭ ਏਕੋ ਸੋਏ,
ਇਹ ਭਾਈ ਉਹ ਪਰਮੇਸ਼ਰ ਸਾਰੇ ਜੀਵਾਂ ਦੇ ਹਿਰਦਿਆਂ ਵਿੱਚ ਵਸਦਾ, ਇੱਕੋ ਹੀ ਪ੍ਰਭੂ ਹੈ ਜਿਹੜਾ ਸਾਰਿਆਂ ਦੇ ਹਿਰਦੇ ਵਿੱਚ ਵਸਦਾ ਹੈ।
ਗੁਰਮਤੀ ਘੱਟ ਪ੍ਰਗਟ ਹੋਏ,
ਉਹਦੀ ਮੱਤ ਤੇ ਚੱਲਿਆ ਹਿਰਦੇ ਘਰ ਵਿੱਚ ਉਹ ਪ੍ਰਗਟ ਹੁੰਦਾ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਕਿਰਪਾ, ਗੁਰੂ ਦੀ ਮੱਤ ਦੁਆਰਾ ਹੀ ਇਹ ਸੋਝੀ ਆਉਂਦੀ ਕਿ ਪ੍ਰਭੂ ਸਾਡੇ ਹਿਰਦੇ ਘਰ ਵਿੱਚ ਹੈ।
ਸਹਿਜੇ ਜਿਨ ਪ੍ਰਭ ਜਾਣ ਪਛਾਣਿਆ,
ਆਤਮਕ ਡੋਲਤਾ ਵਿੱਚ ਟਿਕ ਕੇ ਜਿਨੇ ਪ੍ਰਭੂ ਨਾਲ ਜਾਣ ਪਛਾਣ ਕੀਤੀ ਹੈ,
ਨਾਨਕ ਨਾਮ ਮਿਲੈ ਮਨ ਮਾਨਿਆ।
ਨਾਨਕ ਕਿਵੇਂ ਪਰਮੇਸ਼ਰ ਦਾ ਜਦੋਂ ਨਾਮ ਮਿਲ ਜਾਏ ਤੇ ਫਿਰ ਨਾਮ ਦੇ ਵਿੱਚ ਮਨ ਪਤੀ ਜਾਂਦਾ, ਮਨ ਜਾਂਦਾ, ਭਾਵ ਕਿਸੇ ਹੋਰ ਪਾਸੇ ਨਹੀਂ ਡੋਲਦਾ। ਸਤਿਗੁਰੂ ਕਿਰਪਾ ਕਰਨ ਪਾਵਨ ਮੁੱਖ ਵਾਕ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ। ਆਓ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਕਥਾ ਹੈ ਅੱਗੇ ਸਰਵਣ ਕਰੀਏ।
ਸੰਤਨ ਕੈ ਮਨ ਮਹਾ ਆਨੰਦ,
ਗੋਂਡ ਰਾਗ ਦੇ ਅੰਦਰ ਅਸ਼ਟਪਦੀਆਂ ਦੇ ਸਿਰਲੇਖ ਹੇਠ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਹ ਪਵਿੱਤਰ ਬਚਨ ਹਨ, ਜਿਹਦੇ ਦੋ ਪਦੇ ਪਹਿਲਾਂ ਆਪ ਜੀ ਨੇ ਸਰਵਣ ਕੀਤੇ ਨੇ। ਤੇ ਇਸ ਅਸ਼ਟਪਦੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਜਿਹੜੀ ਸਾਡੇ ਸਾਰਿਆਂ ਤੇ ਕਿਰਪਾ ਕੀਤੀ ਹੈ ਉਹ ਇਹ ਹੈ ਕਿ ਗੁਰ ਗੋਬਿੰਦ ਗੁਰ ਗੋਪਾਲ ਆਪਣੇ ਦਾਸ ਕੋ ਰਾਖਨ ਹਾਰ ਰਹਾਓ, ਕਿ ਮੇਰਾ ਜਿਹੜਾ ਗੁਰੂ ਹੈ ਮੇਰਾ ਪਰਮੇਸ਼ਰ ਜਿਹੜਾ ਹੈ ਉਹ ਸਦਾ ਆਪਣੇ ਦਾਸਾਂ ਨੂੰ ਆਪਣੇ ਸੇਵਕਾਂ ਨੂੰ ਰੱਖਣ ਵਾਲਾ ਹੈ ਤੇ ਸਤਿਗੁਰੂ ਕਿਰਪਾ ਕਰ ਰਹੇ ਨੇ ਕਿ ਜਿਹੜੇ ਪ੍ਰਭੂ ਦੇ ਸੇਵਕ ਜਨ ਨੇ ਭਗਤ ਨੇ ਸੰਤ ਜਨ ਨੇ ਸੰਤਨ ਕੈ ਮਨ ਮਹਾਂ ਆਨੰਦ ਉਹ ਪ੍ਰਭੂ ਨਾਲ ਜੁੜ ਕੇ ਆਪਣੇ ਹਿਰਦੇ ਵਿੱਚ ਏਡਾ ਵੱਡਾ ਮਹਾਂ ਆਨੰਦ ਪੈਦਾ ਕਰ ਲੈਂਦੇ ਨੇ ਕਿ ਦੁਨੀਆਂ ਦੇ ਦੁੱਖ ਕਈ ਤਰ੍ਹਾਂ ਦੇ ਸੰਕਟ ਆਉਣ ਦੇ ਬਾਵਜੂਦ ਵੀ ਉਹਨਾਂ ਦੇ ਮਨ ਵਿੱਚੋਂ ਆਨੰਦ ਜਿਹੜਾ ਹੈ ਉਹ ਕਦੇ ਭੰਗ ਨਹੀਂ ਹੁੰਦਾ
ਸੰਤ ਜਪੇ ਗੁਰਦੇਵ ਭਗਵੰਤ
ਪ੍ਰਭੂ ਦੇ ਸੰਤ ਹੈ ਹੀ ਉਹ ਜਿਹੜੇ ਆਪਣੇ ਗੁਰਦੇਵ ਆਪਣੇ ਭਗਵੰਤ ਪਰਮੇਸ਼ਰ ਨੂੰ ਜਪਦੇ ਨੇ ਜਿਹੜੇ ਕਿਸੇ ਹੋਰ ਨੂੰ ਜਪਦੇ ਨੇ ਉਹ ਪ੍ਰਭੂ ਦੇ ਭਗਤ ਜਾਂ ਸੰਤ ਨਹੀਂ ਹੋ ਸਕਦੇ
ਸੰਗਤ ਕੇ ਮੁਖ ਉਜਲ ਭਾਏ
ਇਸ ਤਰ੍ਹਾਂ ਫਿਰ ਭਾਈ ਸੰਗਤ ਕਰਦਿਆਂ ਕਰਦਿਆਂ ਪ੍ਰਭੂ ਪਿਆਰਿਆਂ ਦੇ ਮੁਖ ਜਿਹੜੇ ਨੇ ਉਜਲੇ ਸੁਰਖਰੂ ਹੋ ਜਾਂਦੇ ਨੇ ਕਿਉਂਕਿ ਜਿਹੜਾ ਨਾਮ ਜਪਦਾ ਗੁਰੂ ਕੀ ਸੰਗਤ ਵਿੱਚ ਆਉਂਦਾ ਸਾਹਿਬ ਦੇ ਬਚਨ ਨੇ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਉਹਨਾਂ ਦੇ ਮੁੱਖ ਉਜਲੇ ਨੇ ਮੁੱਖ ਸੁਰਖਰੂ ਨੇ ਤੇ ਉਹ ਹੋਰ ਕਈਆਂ ਨੂੰ ਬੰਧਨਾਂ ਤੋਂ ਛੁਟਕਾਰਾ ਦਵਾ ਦਿੰਦੇ ਨੇ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਨ
ਸਗਲ ਥਾਨ ਨਿੰਦਕ ਕੇ ਗਏ
ਪਾਸੇ ਜਿਹੜਾ ਪ੍ਰਭੂ ਦਾ ਨਿੰਦਕ ਹੈ ਸੰਤ ਜਨਾਂ ਦਾ ਗੁਰਮੁਖ ਪਿਆਰਿਆਂ ਦਾ ਗੁਰਸਿੱਖਾਂ ਦਾ ਨਿੰਦਾ ਕਰਨ ਵਾਲਾ ਹੈ ਉਹਦੇ ਸਾਰੇ ਥਾਂ ਜਿਹੜੇ ਨੇ ਉਹ ਗਵਾ ਜਾਂਦੇ ਨੇ ਭਾਵ ਉਹਦੇ ਪੱਲੇ ਕੁੱਝ ਵੀ ਨਹੀਂ ਰਹਿੰਦਾ ਨਿੰਦਕ ਐਸੇ ਹੀ ਝਰ ਪਰੀ ਹੈ ਇਹ ਨਿਸ਼ਾਨੀ ਸੁਣੋ ਤੁਮ ਭਾਈ ਜੋ ਕਾਲਰ ਭੀਤ ਗਿਰੀ ਹੈ ਜਿਵੇਂ ਕਲਰ ਵਾਲੀ ਕੰਧ ਡਿੱਗਦੀ ਝੜਦੀ ਝੜਦੀ ਕਿਰਦੀ ਕਿਰ ਜਾਂਦੀ ਹੈ ਨਾ ਜਿਹੜਾ ਨਿੰਦਾ ਕਰਦਾ ਸਾਹਿਬ ਕਹਿੰਦੇ ਨਿੰਦਕ ਦੀ ਇਹ ਹਾਲਤ ਹੈ ਕਿ ਉਹ ਕਲਰ ਵਾਂਗ ਡਿੱਗਦਾ ਇੱਕ ਦਿਨ ਖਤਮ ਹੋ ਜਾਂਦਾ ਉਹਦੇ ਪੱਲੇ ਕੁੱਝ ਵੀ ਨਹੀਂ ਰਹਿੰਦਾ
ਸਾਸ ਸਾਸ ਜਨ ਸਦਾ ਸਲਾਹੇ
ਪਰ ਪ੍ਰਭੂ ਦੇ ਜਿਹੜੇ ਜਨ ਨੇ ਨਾ ਉਹ ਹਰ ਸਵਾਸ ਨਾਲ ਪ੍ਰਭੂ ਨੂੰ ਸਦਾ ਸਲਾਉਂਦੇ ਹਨ
ਪਾਰ ਬ੍ਰਹਮ ਗੁਰ ਦੀ ਪਰਵਾਹੇ
ਪਾਰ ਬ੍ਰਹਮ ਤੇ ਗੁਰੂ ਜਿਹੜਾ ਬੇਪਰਵਾਹ ਹੈ ਬਾਬ ਜਿਹਨੂੰ ਕਿਸੇ ਦੀ ਪਰਵਾਹ ਨਹੀਂ ਜਿਹਨੂੰ ਕਿਸੇ ਦੀ ਮੁਹਤਾਜੀ ਨਹੀਂ ਹੈ
ਸਗਲ ਭੈ ਮਿਟੇ ਜਾ ਕੀ ਸਰਨ
ਇਸ ਪ੍ਰਭੂ ਦੀ ਸ਼ਰਨ ਵਿੱਚ ਪੈਣ ਨਾਲ ਸਾਰੇ ਡਰ ਖਤਮ ਹੋ ਜਾਂਦੇ ਨੇ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭੂ ਨੂੰ ਸਿਮਰਨ ਦੇ ਨਾਲ ਸਾਰੇ ਡਰ ਖਤਮ ਹੋ ਜਾਂਦੇ ਹਨ
ਨਿੰਦਕ ਮਾਰ ਪਾਏ ਸਭ ਧਰਨ
ਤੇ ਪ੍ਰਭੂ ਪਿਆਰਿਆਂ ਦੀ ਪ੍ਰਭੂ ਦੀ ਗੁਰੂ ਦੀ ਨਿੰਦਾ ਕਰਨ ਵਾਲਿਆਂ ਨੂੰ ਭਾਈ ਮਾਰ ਕੇ ਇਵੇਂ ਸੁੱਟ ਦਿੱਤਾ ਜਾਂਦਾ ਹੈ ਜਿਵੇਂ ਕਿਸੇ ਨੂੰ ਆਪਾਂ ਧਰਤੀ ਤੇ ਡੇਗ ਦਈਏ ਭਾਵ ਉਹ ਮਨੁੱਖ ਫਿਰ ਉੱਚੀ ਅਵਸਥਾ ਤੋਂ ਥੱਲੇ ਨੀਵੀਂ ਅਵਸਥਾ ਵਿੱਚ ਡੇਗਿਆ ਜਾਂਦਾ ਹੈ ਰਸਾਤਲ ਵੱਲ ਚਲਿਆ ਜਾਂਦਾ ਹੈ ਭਾਵ ਆਪਣੇ ਆਚਰਣ ਤੋਂ ਉਹ ਥੱਲੇ ਡਿੱਗ ਪੈਂਦਾ ਮਨੁੱਖਤਾ ਤੋਂ ਵੀ ਥੱਲੇ ਚਲਿਆ ਜਾਂਦਾ ਹੈ ਜਿਹੜਾ ਇਸ ਤਰ੍ਹਾਂ ਨਿੰਦਿਆ ਕਰਦਾ ਹੈ ਪ੍ਰਭੂ ਦੀ ਗੁਰੂ ਦੀ ਪ੍ਰਭੂ ਪਿਆਰਿਆਂ ਦੀ ਉਹ ਹੌਲੀ ਹੌਲੀ ਆਪਣੇ ਆਤਮਿਕ ਜੀਵਨ ਨੂੰ ਸਦਾ ਲਈ ਖੀਣ ਕਰਕੇ ਸਦਾ ਲਈ ਖਤਮ ਕਰਕੇ ਇੰਨਾ ਕਮਜ਼ੋਰ ਹੋ ਜਾਂਦਾ ਕਿ ਜਿਵੇਂ ਕੋਈ ਧਰਤੀ ਤੇ ਡੇਗ ਦਿੱਤਾ ਹੋਵੇ ਭਾਵ ਜਿਹਨੂੰ ਬਹੁਤ ਨੀਵੇਂ ਪਾਸੇ ਥੱਲੇ ਧਕੇਲ ਦਿੱਤਾ ਹੋਵੇ ਸਤਿਗੁਰੂ ਕਿਰਪਾ ਕਰਨ ਪ੍ਰਭੂ ਪਿਆਰੇ ਉੱਚੀਆਂ ਬੁਲੰਦੀਆਂ ਤੇ ਜਿਹੜੇ ਉਹਨਾਂ ਦੀ ਨਿੰਦਾ ਕਰਨ ਵਾਲੇ ਨੇ ਉਹ ਬੜੇ ਰਸਾਤਲ ਵਿੱਚ ਜਾ ਕੇ ਡਿੱਗਦੇ ਨੇ ਪਾਵਨ ਮੁੱਖ ਵਾਕ ਜੀ ਅਤੇ ਲੜੀਵਾਰ ਜੋ ਗੁਰਬਾਣੀ ਕਥਾ ਚੱਲ ਰਹੀ ਹੈ ਆਪ ਜੀ ਨੇ ਅੱਜ ਫਿਰ ਦੋ ਪਦਿਆਂ ਦੀ ਵਿਆਖਿਆ ਸਰਵਣ ਕੀਤੀ ਹੈ ਸਤਿਗੁਰੂ ਜੀ ਹੋਈਆਂ ਭੁੱਲਾਂ ਤੋਂ ਖਿਮਾ ਕਰ ਦੇਣ ਕੁਟਾਨਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਆਪ ਸਾਰੀਆਂ ਸੰਗਤਾਂ ਦਾ ਆਓ ਅਖੀਰਲੀਆਂ ਪਾਵਨ ਤੁਕਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ
ਸਾਸ ਸਾਸ ਜਨ ਸਦਾ ਸਲਾਹੇ ਪਾਰ ਬ੍ਰਹਮ ਗੁਰ ਦੇ ਪਰਵਾਹੇ ਸਗਲ ਭੈ